ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਾਦ ਪੰਕਜ ਬੰਧਨ, ਪਾਦ ਪੰਕਜ ਬੰਧਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ, ਸ੍ਰੀ ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਸ੍ਰੀ ਹਰ ਗੋਬਿੰਦ ਸੋਭ ਸੋ ਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਹਾਰ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵੇਦ ਰੀਤ ਕੋ ਤਿਆਗਨ ਕਰਿਓ, ਔਰੇ ਮਤ ਆਪਨੋ ਪਰ ਚੁਰਿਓ, ਅਪਰ ਬਾਤ ਤੋ ਕਹਿਨੀ ਕਹਾਂ, ਹਿੰਦਨ ਧਰਮ ਗਾਇਤਰੀ ਮਹਾਂ, ਬੀਤ ਰੀਤ ਕੋ ਵੇਦ ਰੀਤ ਕੋ ਤਿਆਗਨ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ, ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਰ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀਆਂ ਦੇ ਮੁਬਾਰਕ ਚਰਨ ਕਮਲ ਪਰਸਨ ਦਾ, ਸਰਸੰਗਤ ਦੀਆਂ ਘੜੀਆਂ ਮਾਨਣ ਦਾ ਇਹ ਸੁਭਾਗ ਸਮਾਂ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਪ੍ਰਾਪਤ ਹੋ ਰਿਹਾ ਹੈ। ਧੰਨ ਸਾਹਿਬ ਸਤਿਗੁਰੂ, ਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ, ਸ੍ਰੀ ਸੋਦਾ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਜੀ ਸ਼੍ਰਵਣ ਕਰ ਰਹੇ ਸੀ। ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਸੋ ਆਹ ਹੁਣ ਸਮਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਹੋਇਆ ਹੈ। ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੀ ਮਹਿਮਾ ਵਡਿਆਈ ਨੂੰ ਕਥਨ ਕਰ ਰਹੇ ਆ, ਆਪਾਂ ਸਾਰੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼੍ਰਵਣ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਰਹਿਮਤ ਕਰਕੇ ਵਿਚਾਰ ਕਰਵਾ ਲੈਣ, ਆਪ ਜੀ ਸਭ ਸੰਗਤਾਂ ਅਸੀਸ ਬਖਸ਼ੋ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵੇਦ ਰੀਤ ਕੋ ਤਿਆਗਨ ਕਰਿਓ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਗੁਰ ਇਤਿਹਾਸ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਪਹਿਲੀ ਰਾਸ ਦਾ ਇਹ 44ਵਾਂ ਅਧਿਆਇ ਜੋ ਕੱਲ੍ਹ ਆਪਾਂ ਪ੍ਰਾਰੰਭ ਕੀਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਿਕਾਇਤ ਜਦੋਂ ਹੰਕਾਰੀ ਬ੍ਰਾਹਮਣਾਂ ਨੇ ਇਸ ਤਰ੍ਹਾਂ ਅਕਬਰ ਦੇ ਦਰਬਾਰ ਵਿੱਚ ਜਾ ਕੇ ਕੀਤੀ ਹੈ, ਤੋ ਉਸ ਸਮੇਂ ਅਕਬਰ ਨੇ ਫਿਰ ਸਭਾ ਬੁਲਾਈ ਹੈ ਇਹ ਸਾਰੀ ਗੱਲ ਦਾ ਨਿਬੇੜਾ ਕਰਨ ਵਾਸਤੇ। ਤੋ ਉਸ ਵਕਤ ਗੁਰੂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਵੀ ਉਸਨੇ ਸੁਨੇਹਾ ਘੱਲਿਆ ਵੀ ਆਪ ਜੀ ਸਭਾ ਵਿੱਚ ਪਹੁੰਚੋ, ਇੱਥੇ ਉਸ ਗੱਲ ਦਾ ਨਿਬੇੜਾ ਹੋਏਗਾ। ਤੋ ਫਿਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਾਣਿਆ ਵੇਖਿਆ ਪਛਾਣਿਆ ਵੀ ਹੁਣ ਕਿਸ ਨੂੰ ਉਹ ਸਭਾ ਵਿੱਚ ਭੇਜਿਆ ਜਾਵੇ ਸੰਵਾਦ ਲਈ ਵਿਚਾਰ ਚਰਚਾ ਵਾਸਤੇ। ਕੌਣ ਐਸਾ ਸਮਰੱਥ ਹੋਵੇ, ਚਤੁਰ ਹੋਵੇ, ਸਿਆਣਾ ਹੋਵੇ, ਹਰ ਗੱਲ ਦਾ ਜਵਾਬ ਦੇਣ ਵਾਲਾ ਹੋਵੇ, ਤੋ ਫਿਰ ਨਾਲ ਜਿਹੜਾ ਅਜਰ ਨੂੰ ਜਰ ਲੈਣ ਵਾਲਾ ਵੀ ਹੋਵੇ। ਭਾਵ ਜਿਵੇਂ ਕੱਲ੍ਹ ਅਸੀਂ ਗੱਲ ਸਾਂਝੀ ਕਰ ਰਹੇ ਸਾਂ ਕਿ ਬਾਤ ਕਹਿਣੀ ਤੋ ਕਈ ਵਾਰਾਂ ਸੌਖੀ ਆਉਂਦੀ ਹੈ, ਸੁਣਨੀ ਥੋੜ੍ਹੀ ਜ਼ਿਆਦਾ ਔਖੀ ਹੁੰਦੀ ਹੈ। ਸੋ ਇਸ ਤਰ੍ਹਾਂ ਕਹਿਣੀ ਵੀ ਬਾਤ ਜਾਣਦਾ ਹੋਵੇ ਸੁਭਾਅ ਵਿੱਚ, ਤਾਂ ਫਿਰ ਸੁਣ ਲੈਣੀ ਵੀ, ਸੁਣ ਕੇ ਜੇ ਜਰ ਲਵੇਗਾ ਫਿਰ ਹੀ ਸੰਵਾਦ ਹੋਵੇਗਾ, ਜੇ ਸੁਣ ਕੇ ਜਰੀ ਨਹੀਂ ਤਾਂ ਫਿਰ ਤਾਂ ਬਰਬਾਦ ਹੋ ਜਾਣਾ। ਇਸ ਕਰਕੇ ਜਿਹੜਾ ਅਜਰ ਨੂੰ ਜਰਨ ਦੀ ਸ਼ਕਤੀ ਹੋਵੇ ਧੀਰ ਜਾਇਆ ਹੋਵੇ ਜਿਹਦੇ ਹਿਰਦੇ ਵਿੱਚ, ਫਿਰ ਐਸੇ ਕੋਈ ਲੱਭੀਏ ਗੁਣਾਂ ਦੀ ਖਾਣ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨਦਰ ਹੀ ਲਿਆਂਦਾ, ਔਰ ਜਾਣਿਆ ਵੀ ਐਸੇ ਗੁਣਾਂ ਕਰਕੇ ਸਾਰੇ ਤਰ੍ਹਾਂ ਸੰਪੂਰਨ ਹਨ। ਇਹ ਆਖਿਆ ਵੀ ਤੁਸਾਂ ਉੱਥੇ ਸਭਾ ਵਿੱਚ ਜਾਣਾ ਹੈ ਵਿਚਾਰ ਚਰਚਾ ਲਈ। ਤੋ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਖਿਆ ਕਿ ਮਹਾਰਾਜ ਮੈਂ ਤੁਹਾਡੇ ਚਰਨ ਕਮਲਾਂ ਦਾ ਭੋਰਾ ਹਾਂ ਅਤੇ ਮੈਂ ਤੇ ਇਹ ਜੋ ਉਹ ਰੀਤ ਵਿੱਦਿਆ ਵੇਦ ਵਿੱਦਿਆ ਪੜ੍ਹੇ ਹੋਏ ਹਨ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਹਨ ਪੰਡਿਤ ਉਹ ਅਤੇ ਮੈਂ ਤੇ ਵੈਸੀ ਵਿੱਦਿਆ ਉਹਨਾਂ ਵਰਗੀ ਨਹੀਂ ਪੜ੍ਹਿਆ ਹੋਇਆ। ਮੈਂ ਤੁਹਾਡੇ ਚਰਨਾਂ ਦਾ ਪ੍ਰੇਮ ਦਾ ਪ੍ਰੇਮ ਰੂਪੀ ਭੋਰਾ ਹਾਂ। ਤੋ ਮਹਾਰਾਜ ਜੀ ਨੇ ਆਖਿਆ ਪਰ ਆਖਿਆ ਵੀ ਮਹਾਰਾਜ ਜੇ ਤੁਸੀਂ ਕਿਰਪਾ ਕਰੋ, ਤੁਸੀਂ ਆਗਿਆ ਦੇਵੋ ਤਾਂ ਫਿਰ ਬਖਸ਼ਿਸ਼ ਹੋ ਸਕਦੀ ਆ, ਕਿਉਂਕਿ ਜਿਸ ਸਿੱਖ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਗੁਰੂ ਲਈ, ਉਹ ਆਪਣੇ ਲਈ ਕੋਈ ਲਫ਼ਜ਼ ਤਾਂ ਸੁਣ ਸਕਦਾ ਪਰ ਆਪਣੇ ਗੁਰੂ ਵਾਸਤੇ ਨਹੀਂ ਕਹਿੰਦੇ ਸੁਣ ਸਕਦਾ। ਪਰ ਜੇ ਮੇਰੇ ਸਤਿਗੁਰਾਂ ਨੂੰ ਕਿਸੇ ਨੇ ਬਚਨ ਕਹਿਆ ਤਾਂ ਚਾਹੇ ਹਜ਼ਾਰ ਦੀ ਗਿਣਤੀ ਵਿੱਚ ਵੀ ਹੋਣ, ਉਹਨਾਂ ਦੀ ਯਕੀਨਨ ਹਾਰ ਹੋਵੇਗੀ। ਅਸੀਂ ਚੜ੍ਹਦੀ ਕਲਾ ਵਿੱਚ ਸਭਾ ਦੇ ਵਿੱਚ ਜਾ ਕੇ ਗੱਜਾਂਗੇ ਸ਼ੇਰ ਵਾਂਗੂ, ਇਹ ਫਿਰ ਮਾਨ ਕਰੋਂ ਤੋਂ ਦੇ ਉੱਪਰੇ ਮੇਰੇ ਪ੍ਰੀਤਮ ਪਿਆਰੇ, ਹਾਂ ਅਪਰਾਧੀ ਸਦ ਭੁੱਲਦੇ ਤੋਂ ਬਖਸ਼ਣ ਹਾਰੇ, ਗੁਰੂ 'ਤੇ ਮਾਨ ਕਰਕੇ ਭਰੋਸਾ ਰੱਖ ਕੇ ਫਿਰ ਬਚਨ ਕਹੇ ਆ। ਫਿਰ ਸਤਿਗੁਰਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦਾ ਤਰਾਸ ਨਹੀਂ, ਮਨ ਵਿੱਚ ਡਰ ਭੈ ਨਹੀਂ ਰੱਖਣਾ ਹੈ। ਔਰ ਇਸ ਤਰ੍ਹਾਂ ਸਭ ਵਿੱਦਿਆ ਉਹਨਾਂ ਦੇ ਵੇਦ ਮੰਤਰ ਤਿਆਦਕ ਤਾਂ ਸਾਰੇ ਤੁਹਾਨੂੰ ਫੋਰ ਆਉਣਗੇ। ਜਿਸ ਤਰ੍ਹਾਂ ਦਾ ਵੀ ਸਵਾਲ ਉਹ ਕਰਨਗੇ ਤੁਸੀਂ ਉਸ ਦਾ ਜਵਾਬ ਦੇਵੋਗੇ, ਸੱਜੀ ਬਾਂਹ ਵੱਲ ਆਪਣੀਆਂ ਲਵੇਖੋਗੇ ਤਾਂ ਸਾਰੀਆਂ ਵਿੱਦਿਆ ਤੁਹਾਡੇ ਸਾਹਮਣੇ ਖੜੀਆਂ ਹੋਣਗੀਆਂ ਹੱਥ ਜੋੜ ਕੇ। ਇਹ ਮਨੁੱਖ ਵਿਚਾਰੇ ਕੀ ਹਨ ਇਕੱਲੇ, ਇਸ ਤਰ੍ਹਾਂ ਦੇਵੀ ਦੇਵਤੇ ਵੀ ਤੁਹਾਡੇ ਚਰਨਾਂ ਵਿੱਚ ਆ ਕਰਕੇ ਉਹ ਨਮਸਕਾਰ ਕਰਨਗੇ। ਸੋ ਇਸ ਤਰ੍ਹਾਂ ਫਿਰ ਸਭਾ ਲੱਗੀ ਅਕਬਰ ਦੀ। ਤੋ ਉੱਥੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਗਏ ਆ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲੋਂ। ਫਿਰ ਉਹਨਾਂ ਪੁੱਛਿਆ ਉਹਨਾਂ ਬ੍ਰਾਹਮਣਾਂ ਨੂੰ ਅਤੇ ਵੀ ਤੁਸੀਂ ਕਿਸ ਵਜ੍ਹਾ ਕਰਕੇ ਇਹ ਗੁਰੂ ਘਰ ਦੀ ਸ਼ਿਕਾਇਤ ਕੀਤੀ ਹੈ, ਤੁਸੀਂ ਆਪਣਾ ਮਤ ਦੱਸਣਾ ਕਰੋ। ਫਿਰ ਇੱਥੇ ਹੁਣ ਕਵੀਰਾਜ ਜੀ ਅੱਗੇ ਜਿਵੇਂ ਵਰਣਨ ਕਰ ਰਹੇ ਆ ਇਸ ਪ੍ਰਸੰਗ ਨੂੰ, ਆਓ ਆਪਾਂ ਸਾਰੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼੍ਰਵਣ ਕਰੀਏ।
ਵੇਦ ਰੀਤ ਕੋ ਤਿਆਗਨ ਕਰਿਓ।
ਤੋ ਜਦੋਂ ਅਕਬਰ ਨੇ ਉਹਨਾਂ ਨੂੰ ਫਿਰ ਇਹ ਗੱਲ ਪੁੱਛਣੀ ਕੀਤੀ ਨਾ ਵੀ ਤੁਸੀਂ ਕਿਸ ਕਰਕੇ ਗੁਰੂ ਘਰ ਦੀ ਸ਼ਿਕਾਇਤ ਕੀਤੀ ਆ, ਕਿਉਂਕਿ ਉਹ ਪੰਡਿਤ ਬ੍ਰਾਹਮਣ ਜਿਹੜੇ ਜਾਤ ਦਾ ਹੰਕਾਰ ਕਰਦੇ ਸਨ, ਆਪਣੇ ਆਪ ਨੂੰ ਸਾਰੀ ਵਿੱਦਿਆ ਦਾ ਗਿਆਤਾ ਸਮਝਦੇ ਅਤੇ ਆਪਣੇ ਆਪ ਨੂੰ ਹੀ ਉਹ ਧਰਮ ਗੁਰੂ ਸਮਝਦੇ ਸਨ ਵੀ ਸਾਡੇ ਤੋਂ ਉੱਤੇ ਹੁਣ ਕਿਹੜਾ ਆ ਗਿਆ, ਅਸੀਂ ਸਾਰਿਆਂ ਦੇ ਪੂਜਨ ਯੋਗ ਹੁੰਦੇ ਸੀ ਬ੍ਰਾਹਮਣ। ਸੋ ਇਸ ਤਰ੍ਹਾਂ ਜਦੋਂ ਉਹਨੇ ਪੁੱਛਿਆ ਅਕਬਰ ਨੇ ਤਾਂ ਪੰਡਿਤਾਂ ਨੇ ਆਖਿਆ ਵੀ ਇਹਨਾਂ ਨੇ ਜਿਹੜੀ ਵੇਦ ਰੀਤ ਹੈ ਨਾ, ਜਿਹੜੀ ਪਹਿਲਾਂ ਤੁਰੀ ਆਉਂਦੀ ਵੇਦਾਂ ਦੀ ਰੀਤ ਮਰਿਆਦਾ ਹੈ, ਉਹ ਇਹਨਾਂ ਨੇ ਤਿਆਗ ਦਿੱਤੀ ਹੈ।
ਔਰੇ ਮਤ ਆਪਣੋ ਪਰ ਚੁਰਿਓ।
ਇਹਨਾਂ ਨੇ ਵੱਖਰਾ ਹੀ ਆਪਣਾ ਇੱਕ ਨਵਾਂ ਕੋਈ ਮਤ ਚਲਾ ਲਿਆ ਹੈ, ਕਿਉਂਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਜਨੇਊ ਪਾਉਣ ਲੱਗੇ ਸੀ ਨਾ, ਤਾਂ ਉਸ ਸਮੇਂ ਮਹਾਰਾਜ ਸਾਹਿਬ ਜੀ ਨੇ ਨਹੀਂ ਪਵਾਇਆ ਜਨੇਊ। ਤੋ ਸਤਿਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਪ੍ਰਤੱਖ ਆਪਣਾ ਆਸ਼ਾ ਦੱਸ ਦਿੱਤਾ ਅਤੇ ਸੱਚਾ ਜਨੇਊ ਦੱਸਿਆ ਸੀ, ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸੱਤ ਵੱਟ, ਇਹੋ ਜਨੇਊ ਜੀ ਅਗਾ ਹਈ ਦਾ ਪਾਂਡੇ ਘੱਤ। ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਜਿਹੜੇ ਆਪਾਂ ਬਚਨ ਪੜ੍ਹਦੇ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ ਅਲਹ ਰਾਮ ਕੇ ਪਿੰਡ ਪ੍ਰਾਣ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਦਸਵੇਂ ਪਾਤਸ਼ਾਹ ਜੀ ਨੇ ਉਹੀ ਫਿਰ ਮੋਹਰ ਲਾਈ ਮਹਾਰਾਜ ਦੇ ਉਹਨਾਂ ਬਚਨਾਂ ਉੱਪਰ ਵੀ ਅਲਹ ਰਾਮ ਕੇ ਪਿੰਡ ਪ੍ਰਾਣ, ਆਮ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਆ ਨਾ ਮੁਸਲਮਾਨ ਆ, ਉਸ ਅੱਲਾ ਦੇ ਹਾਂ ਖੁਦਾ ਦੇ ਹਾਂ। ਭਾਵ ਫਿਰ ਮਹਾਰਾਜ ਜੋ ਰਹਿਤਨਾਮਿਆਂ 'ਚ ਬਚਨ ਕਰਦੇ ਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਲਹ ਰਾਮ ਕੇ ਪਿੰਡ ਪ੍ਰਾਣ, ਉਹ ਅਕਾਲ ਦੇ ਹਾਂ ਅੱਲਾ ਦੇ ਹਾਂ ਵਾਹਿਗੁਰੂ ਦੇ ਹਾਂ, ਭਾਵ ਖਾਲਸਾ ਅਕਾਲ ਪੁਰਖ ਕੀ ਫੌਜ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਇਸ ਕਰਕੇ ਤੀਸਰਾ ਮਜ਼ਹਬ ਖਾਲਸਾ ਪੰਥ ਸਾਜਿਆ ਹੈ, ਸੋ ਜਿਹਦੀ ਨੀਂਹ ਸਤਿਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਆ। ਹੁਣ ਸਤਿਗੁਰੂ ਨਾਨਕ ਸਾਹਿਬ ਜੀ ਦੀ ਉਸ ਸਿੱਖਿਆ ਨੂੰ ਅੱਗੇ ਦਿੜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਰਾ ਰਹੇ ਆ ਅਤੇ ਬ੍ਰਾਹਮਣਾਂ ਨੂੰ ਇਸ ਗੱਲ ਤੋਂ ਹੰਕਾਰੀਆਂ ਤਕਲੀਫ ਹੁੰਦੀ ਹੈ ਅਤੇ ਅਕਬਰ ਨੂੰ ਜਾ ਕੇ ਇਹਨਾਂ ਨੇ ਸ਼ਿਕਾਇਤ ਕੀਤੀ ਤਾਂ ਕਹਿੰਦੇ ਇਹਨਾਂ ਵੱਖਰਾ ਹੀ ਪੰਥ ਕੋਈ ਚਲਾ ਲਿਆ ਆਪਣਾ।
ਅਬਰ ਬਾਤ ਤੋਂ ਕਹਿਣੀ ਕਹਾਂ,
ਉਹ ਕਹਿਣ ਲੱਗਾ ਵੀ ਹੋਰ ਤਾਂ ਬਾਤ ਕਹਿਣੀ ਜਿਹੜੀ ਉਹ ਪਾਸੇ ਰਹੀ।
ਇੰਦਨ ਧਰਮ ਗਾਇਤਰੀ ਮਹਾ,
ਆਖਣ ਲੱਗੇ ਵੀ ਇਹਨਾਂ ਨੇ ਤਾਂ ਜਿਹੜਾ ਮਹਾਂਮੰਤਰ ਆ ਸਾਡੇ ਧਰਮ ਦਾ ਗਾਇਤਰੀ ਮੰਤਰ ਹੈ।
ਸੋ ਵੀ ਨਹਿ ਜਾਣੇ ਨਹਿ ਜਪੈ,
ਆਖਣ ਲੱਗੇ ਵੀ ਉਹ ਵੀ ਇਹਨਾਂ ਨੇ ਜਪਣਾ ਛੱਡ ਦਿੱਤਾ, ਹੋਰ ਤੇ ਕੀ ਕਹਿਣਾ ਆ, ਇਹ ਤਾਂ ਉਹ ਵੀ ਗਾਇਤਰੀ ਦਾ ਮੰਤਰ ਸਾਡਾ ਜਿਹੜਾ ਹੈ ਉਹ ਵੀ ਨਹੀਂ ਹਨ ਜਪਦੇ।
ਗੁਰਬਾਣੀ ਕੁਛ ਔਰ ਥਪੈ,
ਆਖਣ ਲੱਗੇ ਵੀ ਇਹਨਾਂ ਨੇ ਕੋਈ ਗੁਰਬਾਣੀ ਹੋਰ ਹੀ ਥਾਪ ਲਈ ਹੈ, ਨਵੀਂ ਗੁਰਬਾਣੀ ਰਚ ਲਈ ਹੈ, ਨਵੀਂ ਗੁਰਬਾਣੀ ਪੜ੍ਹਦੇ ਆ। ਜਿਵੇਂ ਕੱਲ੍ਹ ਆਪਾਂ ਗੱਲ ਸਾਂਝੀ ਕਰ ਰਹੇ ਸਾਂ ਵੀ ਜਿਹੜੇ ਕਹਿੰਦੇ ਆ ਵੀ ਇਹ ਬ੍ਰਾਹਮਣਵਾਦ ਦੀ ਖੂਬ ਆਉਂਦੀ ਆ ਵਾਸ਼ਨਾ, ਹਿੰਦੂਵਾਦ ਦੀ ਆਉਂਦੀ ਇਸ ਗ੍ਰੰਥ ਵਿੱਚੋਂ, ਤੋ ਇੱਥੇ ਤਾਂ ਮਹਾਰਾਜ ਸਾਹਿਬ ਜੀ ਧੱਜੀਆਂ ਉਡਾ ਰਹੇ ਉਹਨਾਂ ਦੀਆਂ, ਉਸ ਬੇਦਰੀਤ ਇਤਿਆਦਿ ਗਾਇਤਰੀ ਨੂੰ ਮੰਨ ਨਹੀਂ ਰਹੇ, ਤਾਂ ਹੀ ਉਹਨਾਂ ਨੂੰ ਫਿਰ ਤਕਲੀਫ ਹੋਈ ਨਾ ਵੀ ਇਹ ਤਾਂ ਵੱਖਰੀ ਗੁਰਬਾਣੀ ਪੜ੍ਹਨ ਲੱਗ ਪਏ, ਵੱਖਰਾ ਪੰਥ ਚੱਲ ਪਿਆ ਹੈ। ਸੋ ਅਸਲ ਵਿੱਚ ਸਤਿਗੁਰੂ ਨਮਹਾਰਾਜ ਸਾਹਿਬ ਜੀ ਨੇ ਇਹ ਤੀਸਰਾ ਮਰ ਖਾਲਸਾ ਪੰਥ ਥਾਪਣਾ ਸੀ, ਉਹਦੀ ਨੀਂਹ ਰੱਖ ਰਹੇ ਨਾ ਹੁਣ। ਸੋ ਇਸ ਤਰ੍ਹਾਂ ਆਖਣ ਲੱਗੇ ਕਿ ਮਹਾਰਾਜ ਇਹ ਵੱਖਰੀ ਗੁਰਬਾਣੀ ਪੜ੍ਹਦੇ ਆ, ਜਿਹੜੀ ਗੁਰਬਾਣੀ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ, ਪਹਿਲਾ ਪ੍ਰਕਾਸ਼ ਆ ਸ੍ਰੀ ਹਰਿਮੰਦਰ ਸਾਹਿਬ ਹੋਇਆ ਆ, ਔਰ ਜਿਸ ਦੀ ਆਰੰਭਤਾ ਸਤਿਗੁਰੂ ਨਾਨਕ ਸਾਹਿਬ ਜੀਆਂ ਨੇ ਕੀਤੀ ਆ, ਔਰ ਪੰਜਵੇਂ ਸਰੂਪ ਵਿੱਚ ਮਹਾਰਾਜ ਸਤਿਗੁਰਾਂ ਨੇ ਫਿਰ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਲੱਖ ਲੱਖ ਵਧਾਈਆਂ ਵੀ ਹੋਣ। ਉਹ ਇੱਥੇ ਬ੍ਰਾਹਮਣ ਕਹਿ ਰਹੇ ਵੀ ਨਾ ਨਵੀਂ ਰੀਤ ਚਲਾ ਲਈ, ਨਵੀਂ ਕੋ ਗੁਰਬਾਣੀ ਪੜ੍ਹਦੇ ਆ, ਉਹ ਧੁਰ ਕੀ ਬਾਣੀ ਆਈ, ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ।
ਤਬ ਅਕਬਰ ਨੇ ਇਨ ਦਿਸ਼ ਦੇਖਾ,
ਤਾਂ ਉਸ ਸਮੇਂ ਫਿਰ ਅਕਬਰ ਨੇ ਸਭਾ ਵਿੱਚ ਬਿਰਾਜੇ ਹੋਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲ ਵੇਖਿਆ, ਜੇ ਮਹਾਰਾਜ ਜੀ ਗੁਰੂ ਪਦਵੀ 'ਤੇ ਨਹੀਂ ਆ। ਸੋ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵੱਲ ਵੇਖਿਆ ਹੈ।
ਗਾਇਤਰੀ ਤੁਮ ਧਰਮ ਵਿਸ਼ੇਖਾ,
ਆਖਣ ਲੱਗੇ ਵੀ ਇਹ ਕਹਿੰਦੇ ਆ ਵੀ ਇਹ ਵੀ ਖੱਤਰੀ ਬ੍ਰਾਹਮਣ ਹੈ, ਪਰ ਮਹਾਰਾਜ ਸਾਹਿਬ ਜੀ ਤੋਂ ਕਹਿ ਦਿੱਤਾ ਨਾ ਹਿੰਦੂ ਨਾ ਮੁਸਲਮਾਨ, ਲਹਿਰਾਮ ਕੇ ਪਿੰਡ ਭਰਾਨ, ਪਰ ਉਹ ਅਜੇ ਇੱਦਾਂ ਸਮਝਦਾ, ਬ੍ਰਾਹਮਣ ਵੀ ਇਹੀ ਸਮਝਦੇ ਵੀ ਸਾਡੇ 'ਚੋਂ ਹੀ ਆ ਇਹ। ਆਖਣ ਲੱਗੇ ਵੀ ਇਹ ਤਾਂ ਤੁਹਾਡੇ ਧਰਮ ਦਾ ਦੱਸਦੇ ਆ ਵੀ ਵਿਸ਼ੇਸ਼ ਮੰਤਰ ਹੈ ਕੋਈ ਗਾਇਤਰੀ।
ਸੋ ਭੀ ਪਠੀ ਨਾ ਤੁਮਨੇ ਕੈਸੇ,
ਤੁਸੀਂ ਫਿਰ ਉਸ ਨੂੰ ਕਿਉਂ ਨਹੀਂ ਪੜ੍ਹਦੇ ਹੋ, ਕਿਉਂ ਪੜ੍ਹਨੋਂ ਹਟ ਗਏ ਹੋ।
ਹਿੰਦ ਧਰਮ ਖੱਤਰੀ ਕਿਮ ਹੈ ਸੀ,
ਤੋ ਆਖਣ ਲੱਗੇ ਹਿੰਦ ਧਰਮ ਖੱਤਰੀ ਕਿਮ ਹੈ ਸੀ, ਕਹਿਣ ਲੱਗੇ ਫਿਰ ਇਹ ਖੱਤਰੀ ਧਰਮ ਹਿੰਦੂ ਧਰਮ ਕਿਸ ਤਰ੍ਹਾਂ ਹੋਇਆ, ਫਿਰ ਜੇ ਉਹ ਨਾ ਪੜ੍ਹਨ ਆਪਣੇ ਧਰਮ ਦਾ ਮੰਤਰ, ਫਿਰ ਉਹ ਖੱਤਰੀ ਅਤੇ ਹਿੰਦੂ ਕਿਵੇਂ ਕਹਿ ਜਾ ਸਕਦੇ ਹਨ।
ਰਾਮਦਾਸ ਗੁਰ ਬਚਨ ਸੰਭਾਰਾ,
ਉਸ ਸਮੇਂ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ, ਉਹਨੂੰ ਯਾਦ ਕੀਤਾ ਹੈ।
ਭੁਜਾ ਦਾਹਿਨੀ ਦਿਸ਼ਾ ਨਿਹਾਰਾ,
ਇਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਸੱਜੀ ਬਾਂਹ ਸੀ ਨਾ, ਸੱਜਾ ਹੱਥ ਸੱਜੀ ਬਾਂਹ, ਉਹਦੇ ਵੱਲ ਵੇਖਿਆ ਹੈ।
ਸਭ ਵਿਦਿਆ ਪ੍ਰਾਪਤ ਭੀ ਐਸੇ,
ਇਸ ਤਰ੍ਹਾਂ ਫਿਰ ਸਾਰੀਆਂ ਵਿੱਦਿਆ ਸਤਿਗੁਰ ਸੱਚੇ ਪਾਤਸ਼ਾਹ ਮਾਰੇ ਅੱਗੇ ਪ੍ਰਗਟ ਹੋ ਗਈਆਂ, ਇਸ ਤਰ੍ਹਾਂ ਪ੍ਰਾਪਤ ਹੋ ਗਈਆਂ।
ਚਿਰੰਕਾਲ ਪਠ ਪਾਵੇ ਜੈਸੇ,
ਇਸ ਤਰ੍ਹਾਂ ਜਿਵੇਂ ਚਿਰੰਕਾਲ ਤੋਂ ਉਹ ਵਿੱਦਿਆ ਪੜ੍ਹ ਪੜ੍ਹ ਕੇ ਹਾਸਲ ਕੀਤੀ ਹੁੰਦੀ ਨਾ, ਜਿਵੇਂ ਤੁਰੰਤ ਹੀ ਉਹ ਸਾਰੀ ਵਿੱਦਿਆ ਪ੍ਰਗਟ ਹੋ ਗਈ।
ਬੋਲੇ ਰਾਮਦਾਸ ਸੰਗ ਸ਼ਾਹੂ,
ਇਸ ਤਰ੍ਹਾਂ ਫਿਰ ਬਾਦਸ਼ਾਹ ਅਕਬਰ ਸੀ ਨਾ, ਉਸ ਨੂੰ ਫਿਰ ਬੋਲੇ ਕਹਿਣ ਲੱਗੇ ਸਤਿਗੁਰੂ,
ਪਠੇ ਗਾਇਤਰੀ ਹਮ ਤੁਮ ਪਾਹੂ,
ਕਹਿਣ ਲੱਗੇ ਵੀ ਇਹ ਜਿਹੜਾ ਇਹਨਾਂ ਨੂੰ ਸ਼ੰਕਾ ਹੈ ਵੀ ਪਹਿਲਾਂ ਤਾਂ ਉਹ ਬ੍ਰਾਹਮਣ ਇਹ ਸਮਝਦੇ ਸਨ ਜਾਣਦੇ ਸਨ ਵੀ ਇਹਨਾਂ ਨੂੰ ਗਾਇਤਰੀ ਮੰਤਰ ਤੋਂ ਕਿਹੜਾ ਆਉਂਦਾ ਹੋਵੇਗਾ ਜਿਹੜਾ ਪੜ੍ਹ ਕੇ ਸੁਣਾ ਦੇਣਾ ਆ। ਆਪਣੀ ਵਿੱਦਿਆ ਦਾ ਹੰਕਾਰ ਵੀ ਸੀ ਨਾ ਵੀ ਇਹ ਤਾਂ ਅਸੀਂ ਵੇਦ ਰੀਤ ਵੇਦ ਮੰਤਰ ਵਿੱਦਿਆ ਜਾਣਦੇ ਹਾਂ, ਇਹਨਾਂ ਨੂੰ ਤਾਂ ਕੁਝ ਪਤਾ ਨਹੀਂ ਹੋਵੇਗਾ। ਤੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਕਿਸੇ ਤਰ੍ਹਾਂ ਉਹਨਾਂ ਨੇ ਨੀਵਾਂ ਵਿਖਾਉਣਾ ਸੀ ਸਭਾ ਦੇ ਵਿੱਚ, ਜਾਂ ਇਸ ਤਰ੍ਹਾਂ ਵਿਖਾ ਦਿੰਦੇ ਜੇ ਪੜ੍ਹਨਾ ਦਾ ਉਹਨਾਂ ਦੇ ਤਾਂ ਵਿਖਾ ਦਿੰਦੇ। ਤੋ ਇਸ ਤਰ੍ਹਾਂ ਜੇ ਅਕਬਰ ਦੇ ਸਾਹਮਣੇ ਝੂਠਾ ਕਰਕੇ ਵਿਖਾਉਣਾ ਸੀ, ਬ੍ਰਾਹਮਣਾਂ ਦੀ ਇਹ ਨੀਤੀ ਚਾਲ ਸੀ। ਤੋ ਮਹਾਰਾਜ ਜੀ ਨੇ ਕਿਹਾ ਸੀ ਵੀ ਤੁਸੀਂ ਜਾਓ ਸਭਾ ਵਿੱਚ, ਕਿਸੇ ਵੀ ਕੋਈ ਵੀ ਦੁਨੀਆ ਦਾ ਧਰਮ ਗ੍ਰੰਥ ਕੋਈ ਵੀ ਵਿੱਦਿਆ ਹੋਵੇਗੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏਗੀ, ਜਿਹੜੀ ਚਾਹੋਗੇ ਉੱਥੇ ਵਿੱਦਿਆ ਪੜ੍ਹ ਕੇ ਸੁਣਾ ਦੇਵੋਗੇ।
ਭਾਰਤ ਸਮੇਤ ਸੁਣਾ ਵੇ ਸਾਰੀ।
ਮਹਾਰਾਜ ਜੀ ਕਹਿੰਦੇ ਕਿਹੜੀ ਗੱਲ ਹੈ ਜੇ ਕਹਿੰਦੇ ਆ ਤੇ ਅਸੀਂ ਸੁਣਾ ਦਿੰਦੇ ਹਾਂ, ਉਹ ਮੰਤਰ ਜਿਹੜਾ ਕਹਿੰਦੇ ਬਿਨਾਂ ਕੋ ਪਾਸ ਨਹੀਂ, ਅਸੀਂ ਉਹ ਵੀ ਸੁਣਾ ਸਕਦੇ ਹਾਂ।
ਜੋ ਆਸ਼ਾ ਹੈ ਤਾਹੇ ਮਜਾਰੀ।
ਜੋ ਇੱਥੇ ਬ੍ਰਾਹਮਣ ਪੰਡਿਤ ਆਸ਼ਾ ਲੈ ਕੇ ਆਏ ਹਨ ਸਭਾ ਦੇ ਵਿੱਚ,
ਸਭ ਕੇ ਬੀਜ ਪਾਠ ਤਿਸ ਪੜੇ,
ਇਹਦੇ ਸਾਰਿਆਂ ਦੇ ਵਿੱਚ ਅਸੀਂ ਉਹ ਪਾਠ ਪੜ੍ਹ ਕੇ ਸੁਣਾ ਸਕਦੇ ਹਾਂ।
ਪਾਪ ਪੁੰਨ ਸਭ ਇਨ ਸਿਰ ਚੜੇ।
ਪਰ ਆਖਣ ਲੱਗੇ ਵੀ ਉਹ ਪਾਪ ਪੁੰਨ ਫਿਰ ਜਿਹੜਾ ਇਹਨਾਂ ਦੇ ਸਿਰ ਤੇ ਚੜੂਗਾ, ਇਹਨਾਂ ਬ੍ਰਾਹਮਣਾਂ ਦੇ ਮੈਂ ਸੁਣਾ ਤੋਂ ਇੱਥੇ ਦਿੰਦਾ ਆ। ਤੋ ਕਿਉਂਕਿ ਇਹ ਉਹਨਾਂ ਨੇ ਬ੍ਰਾਹਮਣਾਂ ਨੇ ਇਹ ਆਪਣੀ ਰੀਤੀ ਨੀਤੀ ਥਾਪੀ ਹੋਈ ਸੀ ਵੀ ਮਲੇਸ਼ ਦੀ ਸਭਾ ਦੇ ਵਿੱਚ ਗਾਇਤਰੀ ਮੰਤਰ ਉਹਨਾਂ ਦਾ ਮਹਾਨ ਮੰਤਰ ਸੀ। ਉਹ ਕਹਿੰਦੇ ਮਲੇਸ਼ਾਂ ਦੀ ਸਭਾ, ਉਹ ਮੁਸਲਮਾਨਾਂ ਨੂੰ ਮੁਗਲਾਂ ਨੂੰ ਮਲੇਸ਼ ਕਹਿੰਦੇ ਸਨ ਨਾ, ਹਿੰਦੂ ਵੀ ਇਹ ਮਲੇਸ਼, ਅਤੇ ਮਲੇਸ਼ ਦੀ ਸਭਾ ਵਿੱਚ ਇਹ ਗਾਇਤਰੀ ਮੰਤਰ ਨਹੀਂ ਸੀ ਪੜ੍ਹਿਆ ਜਾ ਸਕਦਾ, ਉਹਨਾਂ ਨੇ ਰੀਤੀ ਬਣਾਈ ਸੀਗੀ। ਤੋ ਇੱਕੋ ਕਿਸੇ ਵਿਸ਼ਵਾਸ ਸਾਧਨ ਦੁਆਰਾ ਹੀ ਪੜ੍ਹਿਆ ਜਾ ਸਕਦਾ, ਉਸ ਤਰ੍ਹਾਂ ਨਹੀਂ ਸੀ ਪੜ੍ਹਿਆ ਜਾ ਸਕਦਾ। ਅਤੇ ਮਹਾਰਾਜ ਜੀ ਕਹਿੰਦੇ ਫਿਰ ਮੈਂ ਪੜ੍ਹ ਦਿੰਦਾ, ਅਤੇ ਫਿਰ ਇਹ ਜਿਹੜਾ ਪਾਪ ਪੁੰਨ ਇਹਨਾਂ ਨੇ ਥਾਪੇ ਹੋਏ, ਫਿਰ ਇਹਨਾਂ ਦੇ ਸਿਰ 'ਤੇ ਚੜੇਗਾ ਉਹ।
ਹਿਮ ਕਹਿ ਧੁਨ ਕੀਨਸ ਇਸ ਭਾਂਤ।
ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਉਂ ਧੁਨੀ ਉਚਾਰਨ ਕੀਤੀ ਹੈ।
ਸਗਲ ਅਰਥ ਕੋ ਕਹਿ ਬਖਿਆਤ।
ਸਭ ਅਰਥਾਂ ਸਹਿਤ ਵਖਿਆਨ ਕਰਨ ਲੱਗੇ ਹਨ।
ਉਹ ਓਅੰਕਾਰ ਉਚਾਰਨ ਕਰਿਓ।
ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਓਅੰਕਾਰ ਦੀ ਧੁਨੀ ਉਚਾਰਨ ਕੀਤੀ ਹੈ, ਇੱਕ ਉਹ ਓਅੰਕਾਰ ਦੀ।
ਸੁਣ ਧੁਨ ਵਾਯੂ ਗਮਨਤ ਥਿਰਿਓ।
ਇਸ ਤਰ੍ਹਾਂ ਜਦੋਂ ਇਹ ਸ਼ਬਦ ਗੁਰਬਾਣੀ ਦਾ ਮੁੱਖ ਜਾਇਆ ਨਾ, ਇੱਥੇ ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਪਹਿਲਾਂ ਗਾਇਤਰੀ ਮੰਤਰ ਬਾਰੇ ਕਹਿਆ, ਇੱਥੇ ਮੁੱਖ 'ਚੋਂ ਸਤਿਗੁਰੂ ਸਾਹਿਬ ਜੀ ਉਹ ਓਅੰਕਾਰ ਆਰੰਭ ਕਰ ਰਹੇ ਆ। ਕਿਉਂਕਿ ਉਹ ਤਾਂ ਇਸ ਤਰ੍ਹਾਂ ਤਤ ਸੋਲ, ਇੱਥੇ ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਹੋਣਾਂ ਨੇ ਜ਼ਿਕਰ ਕੀਤਾ, ਅਤੇ ਇੱਥੇ ਫੁੱਟਨੋਟ ਦੇ ਕੇ ਤੋ ਡਾਕਟਰ ਭਾਈ ਵੀਰ ਸਿੰਘ ਜੀ ਹੋਣਾਂ ਨੇ ਇੱਥੇ ਸਿੱਧ ਕੀਤਾ ਹੈ ਵੀ ਭੂਰ ਤਵਾ ਸਵਾਹਾ ਤਤ ਵਿੱਤਰ। ਤੋ ਇਸ ਤੋਂ ਮਗਰੋਂ ਇਹ ਨਹੀਂ ਕਹਿੰਦੇ ਕਿ ਉਹ ਓਅੰਕਾਰ ਦੇ ਮਗਰੋਂ ਉਹਨਾਂ ਨੇ ਇਹ ਸ਼ਬਦ ਕੋਈ ਕਿਹਾ, ਅੱਗੇ ਕੋਈ ਗਾਇਤਰੀ ਮੰਤਰ ਪੜ੍ਹਿਆ ਨਹੀਂ ਸੁਣਾਇਆ, ਪਰ ਮਹਾਰਾਜ ਜੀ ਇੱਕ ਓਅੰਕਾਰ ਦੀ ਧੁਨੀ ਲਾਭਦੇ ਆ, ਭਾਵ ਜਦੋਂ ਗੁਰਬਾਣੀ ਮੁਖ ਦੇ ਵਿੱਚ ਉਹਨਾਂ ਦੇ ਨਿਕਲਦੀ ਹੈ ਤਾਂ ਜਿਵੇਂ ਫਿਰ ਸਾਰੇ ਪਾਸੇ ਜਿਵੇਂ ਵਾਯੂ ਵੀ ਥਿਰ ਹੋ ਗਈ, ਵਾਯੂ ਵੀ ਜਿਵੇਂ ਖਲੋ ਗਈ, ਐਸੀ ਰਸੀਲੀ ਮੁਖ ਵਿੱਚੋਂ ਰਸੀਲੀ ਰਸਨਾ ਵਿੱਚੋਂ ਜਿਵੇਂ ਗੁਰਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਜੀ ਦੇ, ਵੀ ਬਾਣੀ ਉੱਚਰ ਹੈ ਸਾਰ ਜਨ ਅਮਿਓ ਚੱਲ ਹੈ ਝਰਨੇ, ਜਿਵੇਂ ਹਵਾ ਵੀ ਗੁਰੂ ਦੇ ਮੁਖ ਚੋਂ ਜੋ ਗੁਰਬਾਣੀ ਨਿਕਲੀ ਤਾਂ ਖਲੋ ਗਈ ਹੋਵੇ।
ਪਾਥੁਰ ਮਿਰਦੁਲ ਤਾਂ ਹੋਏ ਗਏ।
ਤੇ ਜਿਵੇਂ ਪੱਥਰ ਵੀ ਜਿਹੜੇ ਸਨ ਨਾ, ਮਾਨੋ ਪੱਥਰ ਵੀ ਉਹ ਵੀ ਜਿਵੇਂ ਮੋਮ ਹੋ ਗਏ ਹੋਣ, ਜਿਹੜੇ ਪੱਥਰ ਦਿਲ ਸਨ ਉਹ ਮ੍ਰਿਦਲ ਸੁਭਾਅ ਵਾਲੇ ਪ੍ਰੇਮ ਸੁਭਾਅ ਵਾਲੇ ਹੋ ਗਏ ਹੋਣ, ਜਿਹੜੇ ਕਠੋਰ ਸੁਭਾਅ ਵਾਲੇ ਸਨ।
ਸੁਣ ਸਭ ਲੋਕ ਬਿਸਮਤੇ ਭਏ।
ਸਤਿਗੁਰਾਂ ਦੇ ਮੁੱਖ ਤੋਂ ਜਦੋਂ ਬਚਨ ਸੁਣੇ ਇੱਕ ਓਅੰਕਾਰ ਦੇ, ਤਾਂ ਸਾਰੇ ਬਿਸਮਾਦ ਹੋ ਗਏ, ਅਚਰਜ ਵਿੱਚ ਚਲੇ ਗਏ।
ਦਰਵਿਓ ਸੋ ਮਨ ਸਭ ਕੋ ਤਿਸ ਕਾਲ,
ਸਾਰਿਆਂ ਦਾ ਮਨ ਉਦੋਂ ਸੁਣ ਕੇ ਮਹਾਰਾਜ ਜੀ ਦੇ ਮੁਖ ਤੋਂ ਵਚਨ ਦਰਵ ਗਿਆ। ਦਰਵ ਜਾਣਾ ਭਾਵ ਇੱਕ ਠੋਸ ਹੁੰਦਾ ਤੇ ਇੱਕ ਦਰਵ ਤਰਲ ਹੋ ਗਿਆ, ਮਨ ਭਾਵ ਕਠੋਰ ਹਿਰਦੇ ਨਿਰਮਲ ਹੋ ਗਏ, ਕੋਮਲ ਹੋ ਗਏ।
ਭੂਸ਼ਣ ਪੰਡਤ ਕੀਨ ਵਿਸਾਲ,
ਜਿਹੜੇ ਪੰਡਿਤ ਉਦੋਂ ਸਭਾ ਦੇ ਚੁੱਪ ਨਹੀਂ ਸਨ ਕਰਦੇ, ਐਨ ਭੂਸ਼ਣ ਹੋ ਗਏ, ਚੁੱਪ ਹੋ ਗਏ।
ਸੀਤਲ ਹਿਰਦੇ ਭਏ ਸਭ ਕੇਰ,
ਇਸ ਤਰ੍ਹਾਂ ਸਾਰਿਆਂ ਦੇ ਹਿਰਦੇ ਜਿਹੜੇ ਸਨ ਨਾ ਉਹ ਸ਼ੀਤਲ ਹੋ ਗਏ, ਠੰਡੇ ਠਾਰ ਹੋ ਗਏ।
ਪ੍ਰਗਟੀ ਪ੍ਰੀਤ ਰਹੇ ਮੁਖ ਹੀਰ,
ਤੇ ਗੁਰੂ ਸਤਿਗੁਰੂ ਸਾਹਿਬ ਜੀ ਪ੍ਰਤੀ ਸਾਰਿਆਂ ਦੇ ਹਿਰਦੇ ਵਿੱਚ ਪ੍ਰੀਤ ਉਪਜ ਗਈ, ਪ੍ਰੀਤ ਪੈਦਾ ਹੋ ਗਈ। ਸਾਰੇ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖ ਵੱਲ ਵੇਖਣ ਲੱਗੇ।
ਚਾਰ ਚਾਰੇ ਚਾਰ ਆਚਾਰ ਭਏ ਜਬ,
ਇਸ ਤਰ੍ਹਾਂ ਆਚਾਰ ਚਰੇ ਜਿਹੜੀਆਂ ਚੱਲਣ ਵਾਲੀਆਂ ਵਸਤੂਆਂ ਸਨ, ਨਾ ਚੱਲਣ ਵਾਲੀਆਂ ਉਹ ਵੀ ਚੱਲ ਪਈਆਂ ਹੋਣ, ਅਤੇ ਚਾਰ ਆਚਾਰ ਅਤੇ ਜਿਹੜੀਆਂ ਜੜ ਸਨ ਨਾ ਜਿਹੜੀਆਂ ਚੱਲਣ ਵਾਲੀਆਂ ਸਨ ਉਹ ਜੜ ਹੋ ਗਈਆਂ, ਅਤੇ ਜਿਹੜੀਆਂ ਨਾ ਚੱਲਣ ਜੜ ਸਨ ਉਹ ਵੀ ਵਸਤੂਆਂ ਜਿਵੇਂ ਚੱਲਣ ਲੱਗ ਪਈਆਂ ਹੋਣ। ਭਾਵ ਐਸੀ ਬਖਸ਼ਿਸ਼ ਵਰਤੀ।
ਕਿਆ ਗਿਣਤੀ ਨਰ ਬਪਰਨ ਕੀ ਤਬ,
ਇਹ ਜਿਹੜੇ ਨਰ ਉੱਥੇ ਸਨ ਇਹਨਾਂ ਬਪਰਿਆਂ ਵਿਚਾਰਿਆਂ ਦੀ ਕੀ ਗਿਣਤੀ ਸੀ, ਕੀ ਜ਼ੋਰ ਅੱਗੇ ਗੁਰੂ ਅੱਗੇ ਦਾ ਚੱਲਣਾ ਸੀ।
ਅਕਬਰ ਆਤ ਪ੍ਰਸੰਨ ਹੋਏ ਗਯੋ,
ਤੇ ਅਕਬਰ ਨੇ ਵੀ ਜਦੋਂ ਮਹਾਰਾਜ ਜੀ ਦੀ ਮਿੱਠੀ ਬਾਣੀ ਇਹ ਸੁਣੀ ਨਾ, ਓਅੰਕਾਰ ਇੱਕ ਓਅੰਕਾਰ ਦੀ ਗੁਰਬਾਣੀ ਦੀ ਧੁਨ ਸੁਣੀ, ਮਹਾਰਾਜ ਨੇ ਉੱਥੇ ਇਹਨਾਂ ਦਾ ਗਾਇਤਰੀ ਮੰਤਰ ਪੜ੍ਹਨ ਦੀ ਬਜਾਏ ਇੱਕ ਓਅੰਕਾਰ ਪਹਿਲਾਂ ਮੰਗਲ ਆਪਣੀ ਗੁਰਬਾਣੀ ਸਤਿਗੁਰੂ ਨਾਨਕ ਸਾਹਿਬ ਦਾ ਪਹਿਲਾਂ ਪੜ੍ਹਿਆ, ਔਰ ਉਹ ਇੱਕ ਓਅੰਕਾਰ ਸੁਣ ਕੇ ਹੀ ਸਾਰੇ ਐਨ ਸੁਣ ਮੰਡਲ ਜਿਵੇਂ ਪਹੁੰਚ ਗਏ ਹੋਣ, ਕਠੋਰ ਹਿਰਦੇ ਦਰਵ ਹੋ ਗਏ, ਪ੍ਰੇਮ 'ਚ ਭਿੱਜ ਗਏ। ਇਸ ਤਰ੍ਹਾਂ ਬਾਣੀ ਉਚਰਹਿ ਸਾਰ ਜਨ ਅਮਿਉ ਚੱਲਹਿ ਝਰਨੇ ਵਾਲੀ ਬਖਸ਼ਿਸ਼ ਵਰਤੀ, ਤਾਂ ਇਹ ਸੁਣ ਕੇ ਅਕਬਰ ਵੀ ਜਿਹੜਾ ਪ੍ਰਸੰਨ ਹੋ ਗਿਆ।
ਸਭਨ ਸੁਣਾਏ ਬਖਾਨਤ ਭਇਓ,
ਇਸ ਤਰ੍ਹਾਂ ਸਾਰਿਆਂ ਨੂੰ ਸੁਣਾ ਕੇ ਫਿਰ ਉਹ ਕਹਿਣ ਲੱਗਾ ਅਕਬਰ ਬਾਦਸ਼ਾਹ,
ਪਰਮੇਸ਼ਰ ਦਰਵੇਸ਼ ਜੇ ਦੋ,
ਆਖਣ ਲੱਗੇ ਪਰਮੇਸ਼ਰ ਦੇ ਜਿਹੜੇ ਦਰਵੇਸ਼ ਹੁੰਦੇ ਰੱਬ ਦੇ ਦਰ ਦੇ ਦਰਵੇਸ਼, ਜਿਹੜੇ ਗੁਰਮੁਖ ਹੁੰਦੇ ਭਗਤ ਜਨ,
ਨਹੀਂ ਭੇਦ ਏਕੋ ਇਹ ਸੋ,
ਆਖਣ ਲੱਗੇ ਪਰਮੇਸ਼ਰ ਦੇ ਦਰਵੇਸ਼ ਵਿੱਚ ਔਰ ਭਾਵ ਵਾਹਿਗੁਰੂ ਦੇ ਭਗਤ ਵਿੱਚ ਸੰਤ ਵਿੱਚ ਆਖਣ ਲੱਗੇ ਕੋਈ ਭੇਦ ਨਹੀਂ ਹੁੰਦਾ। ਜਿਵੇਂ ਗੁਰਬਾਣੀ 'ਚ ਆਪਾਂ ਬਚਨ ਪੜ੍ਹਦੇ ਹਾਂ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਸਾਹਿਬ ਜੀ ਇਹ ਬਚਨ ਕਹਿ ਰਹੇ ਆ, ਭਾਵ ਹੀ ਉਹਨਾਂ ਵਿੱਚ ਰੱਬ ਦੇ ਪਿਆਰਿਆਂ ਅਤੇ ਉਹ ਰੱਬ ਵਿੱਚ ਕੋਈ ਭੇਦ ਅੰਤਰ ਨਹੀਂ ਹੁੰਦਾ ਹੈ, ਇਸ ਤਰ੍ਹਾਂ ਉਹ ਇੱਕ ਹੀ ਰੂਪ ਹੁੰਦੇ ਹਨ।
ਇਨਸੋ ਸਭ ਤੁਮੋ ਤੁਮੋ ਇਨਸੋ ਸਮਤਾ ਤੁਮੋ ਇਨਾਹੀ,
ਆਖਣ ਲੱਗੇ ਫਿਰ ਅਕਬਰ ਆਖਣ ਲੱਗਾ ਵੀ ਰੱਬ ਦੇ ਦਰਵੇਸ਼ ਹਨ ਅਤੇ ਉਹ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ, ਤੋ ਇਸ ਤਰ੍ਹਾਂ ਇਹਨਾਂ ਦੀ ਸਮਤਾ ਤੁਸੀਂ ਨਹੀਂ ਕਰ ਸਕਦੇ, ਇਹਨਾਂ ਦੀ ਬਰਾਬਰਤਾ ਤੁਸੀਂ ਆਮ ਦੁਨੀਆ ਦੇ ਲੋਕ ਕਿੱਥੋਂ ਕਰ ਸਕਦੇ ਹੋ, ਭਾਵ ਨਹੀਂ ਕਰ ਸਕਦੇ, ਪਰਮੇਸ਼ਰ ਦੀ ਬਰਾਬਰੀ ਕੌਣ ਹੁਣ ਕਰ ਸਕਦਾ, ਅਤੇ ਸੰਤ ਜਨ ਜਿਹੜੇ ਹੁੰਦੇ ਗੁਰਮੁਖ ਉਹ ਨਿੱਤ ਅਵਤਾਰ ਵਾਹਿਗੁਰੂ ਦਾ ਹੀ ਹੁੰਦੇ, ਕਿਵੇਂ ਬਰਾਬਰੀ ਕੋਈ ਕਰ ਲੂ ਉਹਨਾਂ ਦੀ।
ਇਹ ਸਾਚੇ ਤੁਮ ਮਿਥਿਆ ਮਾਹੀ,
ਆਖਣ ਲੱਗੇ ਵੀ ਇਹ ਸੱਚੇ ਆ ਔਰ ਥਿਰ ਪਾਰ ਬ੍ਰਹਮ ਪਰਮੇਸ਼ੁਰੋ, ਗੁਰਬਾਣੀ 'ਚ ਬਚਨ ਆਪਾਂ ਪੜ੍ਹਦੇ ਹਾਂ, ਥਿਰ ਪਾਰ ਬ੍ਰਹਮ ਪਰਮੇਸ਼ੁਰੋ ਸੇਵਕ ਥਿਰ ਹੋ ਸੀ, ਉਹ ਥਿਰ ਆ ਅਤੇ ਉਹਦੇ ਸੇਵਕ ਥਿਰ ਹਨ, ਬਾਕੀ ਸਭ ਦਿਸ਼ਟ ਮਾਨ ਹੈ ਸਗਲ ਮਥੇਨਾ, ਜੋ ਅੱਖਾਂ ਨਾਲ ਵੇਖਦੇ ਹਾਂ ਉਹ ਮਿਥਿਆ ਭਾਵ ਆ, ਝੂਠ ਭਾਵ ਆ। ਅਕਬਰ ਨੂੰ ਵੀ ਗਿਆਤ ਹੋ ਆਇਆ, ਕਹਿਣ ਲੱਗਾ ਵੀ ਇਹ ਸੱਚੇ ਆ ਤੇ ਤੁਸੀਂ ਮਿਥਿਆ ਹੋ, ਝੂਠ ਰੂਪ ਹੋ।
ਵੇਦ ਪੁਰਾਣ ਕਹਿਓ ਇਨ ਕਰਿਓ,
ਆਖਣ ਲੱਗੇ ਵੀ ਜਿਹੜਾ ਤੁਹਾਡੇ ਧਰਮ ਗ੍ਰੰਥ ਸਿੱਖਿਆ ਦਿੰਦੇ ਆ, ਅਸਲ ਵਿੱਚ ਉਹ ਸਿੱਖਿਆ ਨੂੰ ਇਹਨਾਂ ਨੇ ਕਮਾਇਆ ਹੋਇਆ ਆ, ਮੰਨਿਆ ਹੋਇਆ ਆ। ਔਰ ਮਹਾਰਾਜ ਜਿਵੇਂ ਗੁਰਬਾਣੀ 'ਚ ਫਰਮਾਉਂਦੇ ਆ, ਵੇਦਿਕ ਦੇਵ ਕਹੋ ਮਤ ਝੂਠੇ ਝੂਠਾ, ਸੋ ਜੋ ਨਾ ਵਿਚਾਰੇ, ਸੋ ਕਹਿਣ ਤੋਂ ਬਾਅਦ ਵੇਦਿਕ ਧਰਮ ਗ੍ਰੰਥ ਨੂੰ ਵੀ ਕਹਿੰਦੇ ਆ, ਵੇਦਿਕ ਗਿਆਨ ਨੂੰ ਵੀ ਕਹਿੰਦੇ ਆ, ਸ਼ੁਭ ਸਿੱਖਿਆ ਨੂੰ ਵੀ ਕਹਿੰਦੇ ਆ। ਕੇਵਲ ਵੇਦ ਆ ਗਿਆ ਅਤੇ ਚਾਰ ਉਹ ਵੇਦ ਹੀ ਨਹੀਂ, ਜਜੁਰ ਅਥਰਵਣ ਇਤਿਆਦਿਕ ਉਹਨਾਂ ਦੇ ਚਾਰ ਵੇਦ ਹੀ ਨਹੀਂ, ਮੰਤਰ ਭਾਵ ਹੁੰਦਾ ਇਹਦਾ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੱਚੀ ਸਿੱਖਿਆ ਹੈ, ਕਿਸੇ ਧਾਰਮਿਕ ਗ੍ਰੰਥਾਂ ਵਿੱਚ ਸੱਚੀ ਇੱਕ ਸਿੱਖਿਆ ਦਿੱਤੀ ਹੁੰਦੀ ਆ, ਲੋਕ ਉਸ ਨੂੰ ਮੰਨਦੇ ਨਹੀਂ, ਹੰਕਾਰ ਕਰਕੇ ਵਾਦ ਵਿਵਾਦ ਦੀਆਂ ਬਾਤਾਂ ਹੀ ਕੇਵਲ ਕਰਦੇ ਆ। ਉੱਦਾਂ ਵੀ ਬਚਨ ਆਉਂਦੇ ਆ, ਵੱਡੇ ਮਹਾਂਪੁਰਖ ਬਚਨ ਕਰਿਆ ਕਰਦੇ ਆ, ਉਹ ਵਿਦਿਓ ਤ੍ਰੈ ਗੁਣ ਵੇਸਾ, ਭਾਵ ਜਿਹੜੇ ਇਹ ਵੇਦ ਮੰਤਰ ਨੇ ਤ੍ਰੈ ਗੁਣਾਂ ਦੀ ਬਾਤ ਇਹ ਕਰਦੇ ਆ, ਤਿੰਨਾਂ ਗੁਣਾਂ ਦੀ ਕਰਦੇ, ਚੌਥੇ ਪਦ ਦੀ ਬਾਤ ਗੁਰਬਾਣੀ ਨੇ ਕਹੀ ਹੈ। ਸੋ ਆਖਣ ਲੱਗੇ ਅਸਲ ਵਿੱਚ ਤੇ ਇਹਨਾਂ ਨੇ ਅਸਲ ਉਹ ਤੱਤ ਭਾਵ ਨੂੰ ਘੁਮਾਇਆ ਹੋਇਆ ਹੁੰਦਾ ਗੁਰਮੁਖਾਂ।
ਤੁਮ ਕਹਿ ਬੇ ਮਾਤਰ ਮੇ ਥਿਰਿਓ,
ਤੇ ਤੁਸੀਂ ਕੇਵਲ ਉਹਨਾਂ ਨੂੰ ਪੜ੍ਹਨ ਵਿੱਚ ਤੇ ਉਹਨਾਂ ਵਿੱਚੋਂ ਲੱਭ ਲੱਭ ਕੇ ਇਸ ਤਰ੍ਹਾਂ ਹੋਰ ਪ੍ਰਮਾਣ ਦੇ ਵਾਦ ਵਿਵਾਦ ਵਿੱਚ ਹੀ ਅੜੇ ਰਹੇ, ਮਾਤਰਾ ਸ਼ੁੱਧ ਕਰਨ ਵਿੱਚ ਹੀ ਲੱਗੇ ਰਹੇ ਹੋ, ਕੇਵਲ ਕਮਾਏ ਨਹੀਂ ਬਚਨ। ਇਸੇ ਤਰ੍ਹਾਂ ਮਹਾਰਾਜ ਜੀ ਵੀ ਆਖਦੇ ਆ ਵੀ ਗੁਰਸਿੱਖੋ, ਗੁਰਬਾਣੀ ਸੁਣਨੀ ਮੰਨਣੀ ਅਤੇ ਫਿਰ ਨਿਧਿਆਸਨ ਕਰਨਾ, ਉਹਦਾ ਉਹਨੂੰ ਕਮਾਈ ਵੀ ਕਰਨੀ ਹੁੰਦੀ ਆ ਉਹਦੀ ਗੁਰਬਾਣੀ ਦੀ। ਜਿਵੇਂ ਅੱਜ ਕੱਲ੍ਹ ਬਹੁਤਾ ਵਾਦ ਵਿਵਾਦ ਚੱਲ ਪੈਂਦਾ ਵੀ ਉਹ ਹਰਾਉਣ ਅਤੇ ਜਿੱਤਣ ਵਿੱਚ ਹੀ, ਹਾਂ ਇੱਥੇ ਵੀ ਇਹ ਪ੍ਰਮਾਣ ਜਿਹੜਾ ਆ, ਜਿੱਥੇ ਸੱਚ ਦੀ ਜਿੱਤ ਕਰਨੀ ਹੋਵੇ, ਜਿੱਥੇ ਗੁਰੂ ਦੀ ਕੋਈ ਨਿੰਦਾ ਕਰਨ ਵਾਲੇ ਪਾਸੇ ਆ ਜਾਏ, ਪਰ ਤੱਕ ਹੀ ਇਹ ਪ੍ਰਸੰਗ ਤੇ ਦਰਸਾ ਦਿੰਦਾ ਨਾ, ਕੋਈ ਭੇਦ ਓਲਾ ਤੇ ਰਹਿ ਨਹੀਂ ਜਾਂਦਾ ਵੀ ਗੁਰੂ ਕੀ ਨਿੰਦਾ ਨਾ ਸੁਣ ਹੈ ਕਾਂਤ ਸਪੇਟਾ, ਸੰਗ ਕਰੇ ਕਿਰਪਾਨ, ਜੇ ਇਹ ਵੀ ਲੋੜ ਪਵੇ ਤਾਂ ਸਿੱਖ ਨੇ ਵਰਤਣੀ ਆ। ਪਰ ਜੇ ਕਿਤੇ ਸੰਵਾਦ ਰਚਿਆ ਜਾਵੇ, ਵਿਵਾਦ ਨਹੀਂ ਸੰਵਾਦ ਰਚਿਆ ਜਾਵੇ, ਜਿੱਥੇ ਗੁਰੂ ਨੂੰ ਕੋਈ ਨੀਵਾਂ ਵਿਖਾਉਣਾ ਚਾਹ ਰਿਹਾ ਹੋਵੇ, ਤੇ ਉਸ ਸਮੇਂ ਫਿਰ ਉਹਦਾ ਬਾ ਦਲੀਲ ਸੰਵਾਦ ਰਚ ਕੇ ਜਵਾਬ ਦੇਣਾ ਚਾਹੀਦਾ ਆ ਕਿ ਗੁਰਸੇ ਗੁਰੂ ਦੀ ਨਿੰਦਾ ਨਹੀਂ ਨਾ ਜਰ ਸਕਦੇ। ਇਸ ਕਰਕੇ ਕਈ ਇਹ ਸੰਵਾਦ ਰਚਦੇ ਨਹੀਂ, ਪਰ ਕਈ ਗੁਰਮੁਖ ਫਿਰ ਗੁਰੂ ਦੀ ਨਿੰਦਾ ਨਹੀਂ ਸੁਣਦੇ, ਰਚਦੇ ਹਾਂ, ਵਿਵਾਦ 'ਚ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਜਿਵੇਂ ਆਨੰਦ ਘਣ ਹੋਇਆ ਇੱਕ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੇ ਸਮੇਂ ਤੋਂ ਉਸ ਨੇ ਵੀ ਜਪਜੀ ਸਾਹਿਬ ਦੀ ਗੁਰਬਾਣੀ ਦੇ ਅਰਥ ਕੀਤੇ, ਟੀਕਾ ਕੀਤਾ, ਤਾਂ ਉਸ ਨੇ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ ਦੇ ਅਰਥ ਆਪਣੀ ਮਰਜ਼ੀ ਨਾਲ ਕਰ ਦਿੱਤੇ, ਦੇਵੀ ਦੇਵਤਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਦੇ ਗੁਰੂ ਜਨਾ ਦਿੱਤਾ। ਤਾਂ ਉੱਥੇ ਫਿਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਨੇ ਉਹਦਾ ਬਾ ਦਲੀਲ ਜਵਾਬ ਦਿੱਤਾ ਸੀਗਾ, ਉਹਨਾਂ ਨੇ ਫਿਰ ਸ੍ਰੀ ਜਪਜੀ ਸਾਹਿਬ ਜੀ ਦਾ ਟੀਕਾ ਰਚਿਆ, ਜਿਹਨੂੰ ਗਰਭਗੰਜਨੀ ਟੀਕਾ ਕਹਿੰਦੇ ਆ। ਗਰਭਗੰਜਨੀ ਭਾਵ ਗਰਭ ਨਾਮ ਹੰਕਾਰ ਦਾ ਹੁੰਦਾ, ਅਤੇ ਜਿਹੜਾ ਉਹਨੂੰ ਗੰਜ ਸੁੱਟੇ, ਭੰਨ ਸੁੱਟੇ, ਤੋ ਗੰਜ ਦੇਣਾ, ਭੰਨ ਦੇਣਾ ਹੰਕਾਰ ਨੂੰ। ਸੋ ਗਰਭਗੰਜਨੀ ਟੀਕਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਜੀ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ, ਸ੍ਰੀ ਜਪਜੀ ਸਾਹਿਬ ਦਾ ਟੀਕਾ ਵੀ ਉਹਨਾਂ ਨੇ ਰਚਿਆ, ਉਹਦਾ ਹੰਕਾਰ ਤੋੜਨ ਲਈ, ਗੁਰਸਿੱਖ ਆਪਣੇ ਆਪ ਨੂੰ ਵਡਿਆਉਣ ਲਈ, ਆਪਣੀ ਸ਼ੋਭਾ ਕਰਾਉਣ ਲਈ ਨਹੀਂ, ਗੁਰੂ ਦੇ ਸਤਿਕਾਰ ਵਿੱਚ ਗੁਰਸਿੱਖ ਫਿਰ ਕਲਮ ਦੁਆਰਾ ਸੰਵਾਦ ਵੀ ਰਚਦੇ ਆ, ਜੇ ਕਿਤੇ ਲੋੜ ਪਵੇ ਤੇ ਸ਼ਮਸ਼ੀਰ ਦੁਆਰਾ ਵੀ ਆਪਣੇ ਗੁਰੂ ਦੀ ਚੜ੍ਹਦੀ ਕਲਾ ਵਾਸਤੇ ਜੂਝਦੇ ਹਨ। ਇਹ ਦੋਵੇਂ ਮੰਤਰ ਸਤਿਗੁਰਾਂ ਨੇ ਸੰਤ ਸਿਪਾਹੀ ਦੇ ਗੁਰਸਿੱਖ ਨੂੰ ਸਿਖਾਏ ਹਨ। ਸੋ ਇਸ ਤਰ੍ਹਾਂ ਮਹਾਰਾਜ ਜੀ ਇੱਥੇ ਜੋ ਬਚਨ ਕਰ ਰਹੇ ਹਨ,
ਕਿਉਂ ਨਾ ਕਹੋ ਅਬ ਸਨਮੁਖ ਬਾਣੀ,
ਕਹਿਣ ਲੱਗੇ ਵੀ ਤੁਸੀਂ ਕੇਵਲ ਕਹਿਣ ਮਾਤਰ ਹੀ, ਤੁਸੀਂ ਕਮਾਈ ਨਹੀਂ ਆਪਣੇ ਧਰਮ ਦੀ ਵਿੱਦਿਆ ਨੂੰ, ਤੁਸੀਂ ਹੰਕਾਰ ਵਿੱਚ ਹੀ ਰਹੇ ਹੋ, ਕੇਵਲ ਕਮਾਈ ਨਹੀਂ ਹੈ। ਸੋ ਇਸ ਤਰ੍ਹਾਂ ਕਹੋ ਨਾ ਕਹੋ ਅਬ ਸਨਮੁਖ ਬਾਣੀ, ਅਕਬਰ ਕਹਿਣ ਲੱਗਾ ਵੀ ਹੁਣ ਸਤਿਗੁਰੂ ਰਾਮਦਾਸ ਸਾਹਿਬ ਦੇ ਸਨਮੁਖ ਕੁਝ ਕਹਿੰਦੇ ਨਹੀਂ, ਜੇ ਹੁਣ ਕੁਝ ਬੋਲਦੇ ਨਹੀਂ ਹੋ, ਤੁਸੀਂ ਹੁਣ ਕਿਉਂ ਨਹੀਂ ਬੋਲਦੇ?
ਅਰਧ ਸਹਿਤ ਗਾਇਤਰੀ ਬਖਾਨੀ,
ਕਹਿਣ ਲੱਗੇ ਵੀ ਅਰਧ ਸਹਿਤ ਸੁਹਾਏ ਤੁਹਾਡੇ ਮੰਤਰ ਦੀ ਬਾਤ ਇਹਨਾਂ ਨੇ ਸੁਣਾ ਧਰੀ ਹੈ।
ਇਸ ਮੈਂ ਕਰੋ ਪ੍ਰਸ਼ਨ ਜੇ ਜਾਣੋ,
ਆਖਣ ਲੱਗੇ ਵੀ ਜੇ ਤੁਹਾਨੂੰ ਕੋਈ ਹੁਣ ਵੀ ਕੁਸ਼ਚਨ ਪ੍ਰਸ਼ਨ ਕਰਨ ਦੀ ਲੋੜ ਆ ਤੇ ਕਰੋ ਹੁਣ, ਕਹੋ ਹੁਣ।
ਨਾ ਇਹ ਤਾਂ ਆਪ ਬੰਧਨ ਕੋਠਾਨੋ,
ਅਕਬਰ ਉਹਨਾਂ ਹੰਕਾਰੀਆਂ ਬ੍ਰਾਹਮਣ ਪੰਡਤਾਂ ਨੂੰ ਕਹਿਣ ਲੱਗਾ, ਨਹੀਂ ਤਾਂ ਫਿਰ ਗੁਰੂ ਅੱਗੇ ਹੁਣ ਵੰਦਨਾ ਕਰੋ, ਫਿਰ ਨਮਸਕਾਰ ਕਰੋ, ਜੇ ਤੁਹਾਡੇ ਕੋਲ ਕੋਈ ਸਵਾਲ ਨਹੀਂ ਰਿਹਾ ਤਾਂ ਫਿਰ ਭਾਵ ਤੂੰ ਹਾਰ ਗਏ ਹੋ। ਹੁਣ ਫਿਰ ਗੁਰੂ ਅੱਗੇ ਬੰਦਨਾ ਨਮਸਕਾਰ ਕਰੋ।
ਅਕਬਰ ਕੋ ਤੇਜ ਵਿਸਾਲਾ।
ਇਸ ਤਰ੍ਹਾਂ ਅਕਬਰ ਬਾਦਸ਼ਾਹ ਦਾ ਤੇਜ ਤੋਂ ਪ੍ਰਤਾਪ ਉਹਨਾਂ ਨੇ ਭਾਵ ਵੀ ਹੁਣ ਗੁੱਸੇ ਚ ਆ ਗਿਆ ਹੈ। ਅਕਬਰ
ਝੂਠੇ ਹੋਏ ਸਗਲ ਤਿਸ ਕਾਲਾ।
ਸਾਰੇ ਉਹ ਬ੍ਰਾਹਮਣ ਪੰਡਿਤ ਜਿਹੜੇ ਸਨ ਝੂਠੇ ਹੋਏ ਫਿਰ ਗੁਰੂ ਸਾਹਿਬ ਜੀ ਦੇ ਅੱਗੇ।
ਵਾਕ ਨਾ ਕਿਨੂੰ ਉਚਾਰਨ ਕੀਨਾ।
ਕੋਈ ਵੀ ਗੱਲ ਉੱਥੇ ਇਹਨਾਂ ਨੂੰ ਔੜੀ ਨਾ ਬੌੜੀ ਨਾ ਕੋਈ ਵੀ ਅੱਗੇ ਫਿਰ ਸਵਾਲ ਗੁਰੂ ਅੱਗੇ ਜਵਾਬ ਨਹੀਂ ਦੇ ਸਕੇ।
ਉੱਠ ਸਭ ਨੇ ਘਰ ਮਾਰਗ ਲੀਨਾ।
ਉੱਠ ਕੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਘਰ ਦੇ ਮਾਰਗ ਨੂੰ ਪੈ ਗਏ।
ਰਾਮਦਾਸ ਕੇ ਸੰਗ ਪਿਛਾਰੀ।
ਇਸ ਤਰ੍ਹਾਂ ਧੰਨ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸੰਗ।
ਬਾਣੀ ਅਕਬਰ ਸ਼ਾਹ ਉਚਾਰੀ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਫਿਰ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸੰਗ ਵਾਰਤਾਲਾਪ ਕੀਤੀ ਹੈ।
ਜਗ ਕੇ ਲੋਕ ਦੁਖੇ ਤੁਮ ਹੀਰ।
ਆਖਣ ਲੱਗੇ ਵੀ ਜਗਤ ਦੇ ਲੋਕ ਜਿਹੜੇ ਹੈ ਤੁਹਾਨੂੰ ਵੇਖ ਕੇ ਦੁਖੀ ਹੁੰਦੇ ਆ। ਜਿਹੜੇ ਈਰਖਾਲੂ ਹੁੰਦੇ ਆ ਨਾ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਹੁੰਦਾ। ਉਹ ਈਰਖਾਲੂ ਹੁੰਦੇ ਉਹਨਾਂ ਨੂੰ ਆਪਣੀ ਕੁਰਸੀ ਖੁਸਦੀ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਨੇ ਚੜ੍ਹਦੀ ਕਲਾ ਵੇਖ ਕੇ ਬਾਦਲ ਗਿਆ ਨੂੰ ਆਪਣੀ ਕੁਰਸੀ ਖੁਸਦੀ ਦਿਸੀ ਤਾਂ ਉਲਟ ਹੋ ਗਏ ਸਰਕਾਰ ਨਾ ਜਾ ਰਲੇ। ਈਰਖਾਲੂ ਸੱਚ ਨੂੰ ਨਹੀਂ ਜਰਦੇ, ਲਾਲਚੀ ਅਤੇ ਲੋਭੀ ਨਹੀਂ ਜਰਦੇ। ਆਖਣ ਲੱਗੇ ਇਸ ਤਰ੍ਹਾਂ ਚੜ੍ਹਦੀ ਕਲਾ ਵੇਖ ਕੇ ਗੁਰੂ ਘਰ ਦੀ ਸਾਰੇ ਦੁਖੀ ਹੋ ਰਹੇ ਹਨ ਕਈ।
ਅਣਕ ਭਾਂਤ ਕੀ ਨਿੰਦਾ ਟੇਰ।
ਅਣਕ ਭਾਂਤ ਦੀ ਨਿੰਦਾ ਕਰਦੇ ਹਨ।
ਜਾਂ ਤੇ ਸਭ ਹਨ ਕੋ ਮਨ ਰਾਖਣ।
ਇਸ ਕਰਕੇ ਆਖਣ ਲੱਗੇ ਆ ਵੀ ਜਾਂ ਤੇ ਸਾਰਿਆਂ ਦੇ ਮਨ ਨੂੰ ਰੱਖਣ ਲਈ ਸਾਰੇ ਦੇ ਮਨਾਂ ਨੂੰ ਸ਼ਾਂਤੀ ਦੇਣ ਵਾਸਤੇ।
ਮਾਮ ਦੇਸ਼ ਤੇ ਗੁਰ ਸੋ ਕਰ ਭਾਖਣ।
ਆਖਣ ਲੱਗੇ ਕਿ ਮੇਰੇ ਵੱਲੋਂ ਆਪ ਜੀਆਂ ਨੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਨੀ।
ਕਰ ਤੀਰਥਨ ਕੋ ਇਸ਼ਨਾਨ।
ਆਖਣ ਲੱਗੇ ਵੀ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਤੀਰਥਾਂ ਉੱਤੇ ਜਾਣ। ਤੀਰਥਾਂ ਉੱਤੇ ਜਾਣ ਦਾ ਭਾਵ ਇਹ ਨਹੀਂ ਕਿ ਮਹਾਰਾਜ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਜਾ ਕੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਣ ਅਰਥਾ। ਸਤਿਗੁਰੂ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ 'ਤੇ ਗਏ। ਗਏ ਭਾਵ ਇਸ਼ਨਾਨ ਕਰਨ ਨਹੀਂ ਵੀ ਅੱਜ ਗ੍ਰਹਿ ਹਨ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਸਮਝਦੇ ਵੀ ਅੱਜ ਇਸ਼ਨਾਨ ਕਰਨਾ ਚੰਗਾ ਆ। ਗਿਆ ਅਤੇ ਇਤਿਹਾਸਿਕ ਹੋਰ ਤੀਰਥਾਂ 'ਤੇ ਇਸ ਤਰ੍ਹਾਂ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਣ ਅਰਥਾ। ਲੋਕਾਂ ਨੂੰ ਤਾਰਨ ਵਾਸਤੇ ਲੋਕਾਂ ਦੇ ਭਲੇ ਵਾਸਤੇ ਗਏ ਤੀਰਥ 'ਤੇ। ਜਿਵੇਂ ਸਤਿਗੁਰੂ ਸਾਹਿਬ ਜੀ ਉੱਥੇ ਜਦੋਂ ਨਦੀ ਵਿੱਚ ਖੜ੍ਹੇ ਹੋ ਪਾਣੀ ਸੁੱਟ ਰਹੇ ਹੁੰਦੇ, ਚੜ੍ਹਦੇ ਨੂੰ ਮਰ ਲੈਂਦੇ ਵੱਲ ਸੁੱਟਣ ਲੱਗ ਪੈਂਦੇ ਆ, ਉਹ ਤਾਂ ਉਹਨਾਂ ਦੇ ਆਪਣੇ ਤੀਰਥ ਦੀ ਮਰਿਆਦਾ ਨੂੰ ਨਿਭਾ ਰਹੇ ਸੀ ਉਹ। ਅਤੇ ਕਹਿਣ ਵਾਲਾ ਜੀ ਆਖੋ ਕਿ ਮਹਾਰਾਜ ਜਿਹਨਾਂ ਤੀਰਥ 'ਚ ਗਏ ਉਹਨਾਂ ਦੀ ਨਦੀ ਵਿੱਚ ਜਾ ਖਲੋਤੇ ਵੀ ਪਾਣੀ ਅਰਪਣ ਕਰਨ ਲੱਗ ਪਏ। ਕਿਉਂ ਗਏ ਉੱਥੇ? ਉਹ ਕਿਸੇ ਦੇਵੀ ਦੇਵਤੇ ਕਿਸੇ ਨਦੀ ਮਾਤਾ ਦੇਵੀ ਮਾਤਾ ਨੂੰ ਪ੍ਰਸੰਨ ਕਰਨ ਲਈ ਨਹੀਂ, ਹੁਣ ਉੱਥੇ ਉਹਨਾਂ ਨੂੰ ਸ਼ੁਭ ਸਿੱਖਿਆ ਦੇਣ ਲਈ, ਉਹਨਾਂ ਨੂੰ ਅਵੇਅਰ ਕਰਨ ਲਈ, ਸਿੱਖਿਆ ਦੇ ਲਈ, ਧਰਮ ਦਾ ਅਸਲ ਮੀਨਿੰਗ ਸਮਝਾਉਣ ਲਈ ਗਏ ਨਾ। ਪਰ ਗਏ ਉੱਥੇ ਪਰ ਸਮਝਾਇਆ, ਸੱਚ ਨੂੰ ਜਾ ਕੇ ਸਮਝਾਇਆ ਆ ਵੀ ਚੜ੍ਹਦੇ ਨੂੰ ਪਾਣੀ ਸੁੱਟੀ ਜਾਂਦੇ ਹੋ, ਕਹਿੰਦੇ ਇੱਧਰ ਕੌਣ? ਉਹ ਮਹਾਰਾਜ ਜੀ ਲਹਿੰਦੇ ਨੂੰ ਸੁੱਟਣ ਲੱਗ ਪੈਂਦੇ ਆ, ਕਹਿੰਦੇ ਇੱਧਰ ਕਿਉਂ ਸੁੱਟਦੇ ਹੋ? ਕਹਿਣ ਲੱਗੇ ਤੁਸੀਂ ਇੱਧਰ ਕਿਉਂ ਸੁੱਟਦੇ? ਕਹਿੰਦੇ ਸਾਡੇ ਦੇਵ ਪਿੱਤਰਾਂ ਨੂੰ ਪਹੁੰਚਦਾ ਉੱਥੇ ਪਾਣੀ, ਅਤੇ ਮਹਾਰਾਜ ਜੀ ਕਹਿੰਦੇ ਅਸੀਂ ਖੇਤਾਂ ਨੂੰ ਪਹੁੰਚਾਉਂਦੇ ਹਾਂ। ਕਹਿੰਦੇ ਤੁਹਾਡੇ ਖੇਤ ਤਾਂ ਇਤਨੀ ਦੂਰ ਆ, ਕਿਵੇਂ ਪਾਣੀ ਪਹੁੰਚਦਾ? ਮਹਾਰਾਜ ਕਹਿੰਦੇ ਸਾਡੇ ਖੇਤ ਤਾਂ ਕੁਝ ਮਾਇਲ ਹੋਣਗੇ, ਤੁਹਾਡਾ ਉਹ ਸੂਰਜ ਦੇਵਤਾ ਪਿੱਤਰ ਦੇ ਪਤਾ ਨਹੀਂ ਕਿੰਨੇ ਮਾਇਲ ਆ, ਉੱਥੇ ਕਿਵੇਂ ਫਿਰ ਪਹੁੰਚਦਾ? ਇਸ ਤਰ੍ਹਾਂ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਵੀ ਇਹਨਾਂ ਰੀਤਾਂ ਵਿੱਚੋਂ ਬਾਹਰ ਨਿਕਲੋ, ਸੱਚ ਨੂੰ ਪਛਾਣੋ, ਸੱਚ ਵਾਹਿਗੁਰੂ ਦੇ ਨਾਲ ਜੁੜਨਾ ਕਰੋ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਣ ਅਰਥਾ। ਲੋਕਾਂ ਨੂੰ ਉਤਾਰਨ ਵਾਸਤੇ ਉੱਥੇ ਉਹਨੂੰ ਇਕੱਠ ਹੈ, ਸਭਾ ਹੈ, ਉੱਥੇ ਲੋਕ ਆਏ ਨੇ। ਹੁਣ ਉੱਥੇ ਉਹਨਾਂ ਨੂੰ ਮੈਸੇਜ ਦੇਣਾ ਇੱਕ ਸੌਖਾ ਆ, ਈਜ਼ੀ ਆ, ਉਹਨਾਂ ਨੂੰ ਸਮਝਾਉਣਾ ਇੱਕ ਉੱਥੇ ਇਕੱਠ ਹੋਇਆ। ਪਰ ਜਿੱਥੇ ਵਹਿਮ ਭਰਮ ਚੱਲ ਰਿਹਾ ਹੋਵੇ ਉੱਥੇ ਗੜ੍ਹ ਵਿੱਚ ਜਾ ਕੇ ਵੀ ਕੋਈ ਸੂਰਮਾ ਹੀ ਬੋਲਦਾ ਆ, ਜੇ ਇਕੱਲਾ ਇਕੱਲਾ ਚਲੇ ਜਾਵੇ ਤੇ ਗੱਲ ਕਰਨੀ ਨਾ ਆਵੇ ਜਾਂ ਉੱਥੇ ਬਹੁਤੀ ਭੀੜ ਆ ਕਿਤੇ ਹੋਰ ਉਪੱਦਰ ਵੀ ਨਾ ਮਚਾ ਦੇਣ, ਡਗਾ ਡਗਦਾ ਡਰਦਾ ਅਗਲਾ ਜਾਂਦਾ ਹੀ ਨਹੀਂ। ਇਹ ਗੁਰੂ ਸੂਰਮਾ ਹੀ ਜਾ ਕੇ ਮੈਦਾਨ ਦੇ ਵਿੱਚ ਗੱਜ ਕੇ ਅਤੇ ਸੱਚ ਨੂੰ ਬਿਆਨ ਕਰ ਸਕਦਾ। ਫਿਰ ਪੂਰੇ ਸਤਿਗੁਰਾਂ ਨੇ ਜਾ ਕੇ ਉੱਥੇ ਤੀਰਥਾਂ ਦੇ ਜਾਣ ਦਾ ਭਾਵ ਸੀ ਉਹਨਾਂ ਦਾ ਉਧਾਰ ਕਰਨਾ, ਸੱਚਾ ਸੱਚੇ ਤੀਰਥ ਨਾਲ ਜੋੜਨਾ।
ਅੰਗੀਕਾਰ ਕਰੇ ਰੁਚਠਾਨ,
ਇਸ ਤਰ੍ਹਾਂ ਆਖਣ ਲੱਗੇ ਵੀ ਸਤਿਗੁਰੂ ਸਾਡੇ ਬਚਨਾਂ ਨੂੰ ਅੰਗੀਕਾਰ ਕਰਨ।
ਤੁਮ ਹੋ ਬੜੇ ਰੱਖੋ ਮਿਰਜ਼ਾਦਾ,
ਆਖਣ ਲੱਗੇ ਅਕਬਰ ਬਾਦਸ਼ਾਹ ਆਖ ਰਿਹਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ, ਸਤਿਗੁਰੂ ਜੀ ਵੱਡੇ ਹਨ ਤੇ ਉਹ ਮਰਿਆਦਾ ਨੂੰ ਨਿਭਾਉਂਦੇ ਹਨ।
ਔਰ ਸਭ ਹਨ ਕੋ ਮਿਟੇ ਵਿਵਾਦਾ,
ਆਖਣ ਲੱਗੇ ਵੀ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਜਿਹੜਾ ਵਿਵਾਦ ਪਿਆ ਹੋਇਆ ਨਾ ਉਹ ਮਿਟ ਜਾਏਗਾ।
ਤੀਰਥ ਪਾਵਨ ਤੁਮ ਤੇ ਹੋਏ,
ਇੱਥੇ ਫਿਰ ਅੱਗੇ ਇੱਥੇ ਵਚਨ ਅੱਗੇ ਕਹਿ ਵੀ ਦਿੱਤੇ ਵੀ ਤੁਹਾਡੇ ਜਾਣ ਨਾਲ ਤੀਰਥ ਪਾਵਨ ਹੋ ਜਾਊਗਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇਸ ਤਰ੍ਹਾਂ ਵੀ ਗੁਰੂ ਦੀ ਕਲਾ ਬਖਸ਼ਿਸ਼ ਵਰਤਦੀ ਆ। ਤੋ ਇਸ ਤਰ੍ਹਾਂ ਉੱਥੇ ਜਾ ਕੇ ਉਹਨਾਂ ਨੂੰ ਭਾਵ ਕਹਿੰਦੇ ਸੀ ਕਿ ਉਹਨਾਂ ਨੂੰ ਪਾਵਨ ਕਰੋ, ਪਵਿੱਤਰ ਕਰੋ, ਕ੍ਰੋਧ ਵਿੱਚ ਸੜ ਰਹੇ ਹਿਰਦੇ ਜਿਹੜੇ ਸਨ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਜਾ ਕੇ ਠਾਰ ਸਕਦੇ ਆ। ਮਹਾਰਾਜ ਜੀ ਨੂੰ ਬੇਨਤੀ ਕਰੋ ਵੀ ਉਹ ਜਾ ਕੇ ਇਹਨਾਂ ਨੂੰ ਠਾਰ ਦੇਣ, ਇਹਨਾਂ ਹੰਕਾਰੀਆਂ ਦੇ ਸ਼ੰਕੇ ਮਿਟਾ ਦੇਣ, ਵਹਿਮਾਂ 'ਚੋਂ ਕੱਢ ਦੇਣ।
ਮੂਰਖ ਨਰ ਨਹਿ ਜਾਣੇ ਕੋਈ,
ਅਕਬਰ ਬਾਦਸ਼ਾਹ ਕਹਿਣ ਲੱਗਾ ਵੀ ਇਹ ਮੂਰਖ ਨਰ ਪੂਰੇ ਸਤਿਗੁਰ ਦੀ ਮਹਿਮਾ ਨਹੀਂ ਜਾਣਦੇ।
ਇਸ ਪ੍ਰਕਾਰ ਕਹੇ ਅਕਬਰ ਸ਼ਾਹੂ,
ਇਸ ਤਰ੍ਹਾਂ ਅਕਬਰ ਬਾਦਸ਼ਾਹ ਨੇ ਕਿਹਾ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਈਂ ਬੇਨਤੀ ਕੀਤੀ ਹੈ।
ਰਾਮਦਾਸ ਕਰ ਵਿਦਾ ਉਮਾਹੂ,
ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਵਿਦਾ ਕੀਤਾ ਉਹਨੇ ਉਮਾਹ ਦੇ ਨਾਲ ਬੜੇ ਚਾਅ ਖੁਸ਼ੀ ਨਾਲ।
ਇੱਕ ਦਿਨ ਆਪਣੇ ਗ੍ਰਹਿ ਰਹਿ ਕਰ ਕਹੇ,
ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇੱਕ ਦਿਨ ਫਿਰ ਆਪਣੇ ਲਾਹੌਰ ਨਗਰ ਪਿੰਡ ਵਿਖੇ ਇੱਕ ਦਿਨ ਰਹੇ ਹਨ।
ਸ੍ਰੀ ਗੁਰੂ ਕੋ ਮਨ ਪ੍ਰੇਮ ਸੰਭਰ ਕੇ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰੇਮ ਵਿੱਚ ਭਿੱਜ ਕੇ ਸਤਿਗੁਰਾਂ ਨੂੰ ਯਾਦ ਕੀਤਾ ਹੈ ਉੱਥੇ ਰਹਿ ਕੇ ਇੱਕ ਦਿਨ।
ਜਬ ਬਾਜ਼ਾਰ ਮੈਂ ਪਹੁੰਚੇ ਜਾਏ,
ਫਿਰ ਸਵੇਰ ਵੇਲੇ ਜਦੋਂ ਸਤਿਗੁਰੂ ਸਾਹਿਬ ਜੀ ਤੁਰੇ ਆ ਤੇ ਲਾਹਪੁਰ ਉੱਥੇ ਭਾਵ ਲਾਹੌਰ ਨੂੰ ਲਾਹਪੁਰ ਕਹੇ ਆਇਆ, ਜੋ ਲਵੂ ਨੇ ਵਿਛਾਇਆ, ਲਵ ਤੇ ਕੁਸ਼ ਸਨ ਜਿਹੜੇ ਸ੍ਰੀ ਰਾਮ ਚੰਦਰ ਦੇ ਪੁੱਤਰ ਕਸੂਰ ਕਹਿੰਦੇ ਆ। ਇਸ ਤਰ੍ਹਾਂ ਕੁਸ਼ੂ ਤੇ ਲਾਭਪੁਰ, ਲਵ ਤੇ ਕੁਸ਼ ਜਿਹੜੇ ਹੋਏ ਸ੍ਰੀ ਰਾਮ ਚੰਦਰ ਦੇ ਸਪੁੱਤਰ, ਉਹਨਾਂ ਤੋਂ ਨਾਂ ਇਹਨਾਂ ਦੇ ਧਰੇ। ਸੋ ਤਾਂ ਲਾਭਪੁਰ ਇੱਥੇ ਕਹਿਆ, ਉਹਨੂੰ ਲਾਹੌਰ ਕਹਿੰਦੇ। ਸੋ ਉੱਥੇ ਮਹਾਰਾਜ ਸਾਹਿਬ ਜਦੋਂ ਉਸ ਬਾਜ਼ਾਰ ਵਿੱਚ ਜਦੋਂ ਲੰਘੇ ਹਨ ਉੱਥੋਂ ਦੀ,
ਬਹੁਤ ਮੋਲ ਕੇ ਬਸਤਰ ਵਿਕਾਏ,
ਤੇ ਬੜੇ ਸੋਹਣੇ ਉੱਥੇ ਬਸਤਰ ਵਿਕ ਰਹੇ ਸਨ, ਬੜੇ ਬੜੇ ਸੋਹਣੇ ਕੱਪੜਿਆਂ ਦੇ ਥਾਨ ਉੱਥੇ ਬਾਜ਼ਾਰ ਵਿੱਚ ਵਿਕ ਰਹੇ ਸਨ।
ਬਹੁਤ ਸੁੰਦਰ ਕੋ ਦੇਖਣ ਲੱਗੇ,
ਤੇ ਬੜੇ ਸੁੰਦਰ ਵੇਖ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੂੰ ਵੇਖਣ ਲੱਗ ਪਏ ਬਾਜ਼ਾਰ ਚੋਂ ਲੰਘਦੇ ਹੋਏ।
ਇਹ ਗੁਰੂ ਚਿਤ ਚਿਤ ਵਬੇ ਲਾਗੇ,
ਤੇ ਇਸ ਤਰ੍ਹਾਂ ਫਿਰ ਇਹ ਗੁਰੂ ਚਿਤ ਚਿਤ ਬਵੇ ਚਿਤ ਬਵੇ ਲਾਗੇ, ਵੇਖ ਕੇ ਵੀ ਇਹ ਮੇਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਲਈ ਸੋਹਣਾ ਆ, ਸੋਹਣਾ ਲੱਗੇਗਾ ਉਹਨਾਂ ਵਾਸਤੇ, ਉਹ ਵੇਖ ਕੇ ਵੀ ਇਹ ਗੁਰੂ ਲਈ ਉਚਿਤ ਹੈ ਇਹ ਬਸਤਰ ਪਹਿਨਣੇ।
ਗੁਰ ਕੋ ਬਸਤਰ ਹੋਏ ਇਸ ਕੀਰਾ,
ਆਖਣ ਲੱਗੇ ਵੀ ਇਹ ਮੇਰੇ ਸਤਿਗੁਰਾਂ ਦੇ ਉੱਤੇ ਸੋਹਣਾ ਸੋਭੇਗਾ ਇਹ ਬਸਤਰ, ਜੇ ਮੈਂ ਇੱਥੋਂ ਕੱਪੜਾ ਥਾਂ ਲਿਜਾ ਕੇ ਤੇ ਗੁਰੂ ਸਾਹਿਬ ਲਈ ਬਸਤਰ ਬਣਾ ਕੇ ਭੇਟਾ ਕਰਾਂ ਤੇ ਗੁਰੂ ਸਾਹਿਬ ਜੀ ਪਾਉਣਗੇ ਤੇ ਸੋਹਣਾ ਉਹਨਾਂ ਦੇ ਫੱਬੇਗਾ ਸੱਜੇਗਾ, ਇਹ ਮੇਰੇ ਗੁਰੂ ਵਾਸਤੇ ਸੋਭਨੀ ਇਹ ਲੱਗਦੇ ਹਨ।
ਇਹ ਉਪਰ ਕੋ ਬਨੇ ਵਡੇਰਾ,
ਆਖਣ ਲੱਗੇ ਮੇਰੇ ਸਤਿਗੁਰੂ ਸਾਹਿਬਾਂ ਲਈ ਇਹ ਲਾਇਕ ਹੈ ਬਸਤਰ, ਉਹਨਾਂ ਤੇ ਪਹਿਨਿਆ ਹੋਇਆ ਸੁੰਦਰ ਸੱਜੇਗਾ ਫੱਬੇਗਾ।
ਧਨ ਟਿਕ ਨਹੀਂ ਮੋਲ ਜੋ ਦੇ,
ਪਰ ਉਹ ਬਸਤਰ ਸਨ ਜਿਹੜੇ ਉਹ ਮਹਿੰਗੇ ਸਨ ਤੇ ਮਹਾਰਾਜ ਸਾਹਿਬ ਜੀ ਪਾਸ ਉਤਨੀ ਮਾਇਆ ਨਹੀਂ ਸੀ ਕੋਲ।
ਗੁਰ ਹਿਤ ਬਸਤਰ ਬਣਾਏ ਜੇ ਲੇ,
ਵੀ ਜੇ ਗੁਰੂ ਸਾਹਿਬ ਜੀ ਹਿਤ ਬਸਤਰ ਬਣਾ ਲੈਣ ਲੈ ਲੈਣ, ਇਤਨੀ ਪਾਸ ਮੌਜੂਦ ਨਹੀਂ ਸੀ ਮਾਇਆ ਉਸ ਸਮੇਂ।
ਗੁਰ ਕੇ ਉਚਿਤ ਜਾਨ ਨਹਿ ਤਜੈ,
ਤੇ ਗੁਰ ਕੇ ਉਚਿਤ ਜਾਨ ਨਹਿ ਤਜੈ, ਪਰ ਗੁਰੂ ਸਾਹਿਬ ਜੀ ਲਈ ਸਮਝਣ ਉਚਿਤ ਸਨ, ਮਨ ਵਿੱਚ ਉਹ ਭਾਵ ਨਹੀਂ ਸੀ ਤਿਆਗ ਰਹੇ ਚਾਹੁੰਦੇ ਸਨ ਵੀ ਮੈਂ ਲੈ ਲਵਾਂ ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਲਈ ਖੜ੍ਹਾ, ਮਨ 'ਚ ਭਾਵ ਤਿਆਗ ਨਹੀਂ ਸੀ ਰਹੇ। ਉਹ ਪ੍ਰੇਮ ਵਿੱਚ ਇਉਂ ਗਲਤਾਨ ਹੋਈ ਜਾ ਰਹੇ, ਭਿੱਜੇ ਜਾ ਰਹੇ ਗੁਰੂ ਦੀ ਯਾਦ ਵਿੱਚ।
ਖਰੋ ਰਹੋ ਹਿਰਦੇ ਮਹਿ ਜਜੈ,
ਇਸ ਤਰ੍ਹਾਂ ਖਰੇ ਰਹੇ ਅਤੇ ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰੀ ਗਏ ਵੀ ਇਹ ਮੇਰੇ ਗੁਰਾਂ ਵਾਸਤੇ ਚਾਹੀਦੇ ਹਨ ਵਸਤਰ।
ਮਨ ਕਰ ਵਸਤਰ ਸੀਵਤੋ ਖਰਿਓ,
ਜਿਵੇਂ ਕਈ ਵਾਰ ਮਨ ਵਿੱਚ ਸੋਚੇ ਸੋਚੇ ਸਾਰੀ ਕਾਰ ਕਰਦੇ ਨੇ ਨਾ ਵੀ ਇਤਨਾ ਹੋਵੇਗਾ, ਇਤਨਾ ਹੋਵੇਗਾ, ਇਤਨਾ ਹੋਵੇਗਾ, ਇਵੇਂ ਸ੍ਰੀ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਮਨ ਹੀ ਮਨ ਸੋਚਣ ਲੱਗ ਪਏ ਵੀ ਮੈਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਲਈ ਸਵਾਵਾਂਗਾ ਇਹ ਵਸਤਰ, ਫਿਰ ਉਹਨਾਂ ਨੂੰ ਪਹਿਨਾਵਾਂਗਾ। ਮੈਂ ਉੱਥੇ ਖੜ੍ਹੇ ਖੜ੍ਹੇ ਹੀ ਇਸ ਤਰ੍ਹਾਂ ਸੋਚਣ ਲੱਗ ਪਏ ਵੀ ਮੈਂ ਇਵੇਂ ਗੁਰੂ ਜੀ ਲਈ ਸਵਾਵਾਂਗਾ ਇਹ।
ਗੁਰ ਗੁਰ ਕੇ ਪਹਿਰਾਵਨ ਕਰਿਓ,
ਖੜ੍ਹੇ ਖੜ੍ਹੇ ਹੀ ਮਹਾਰਾਜ ਸਾਹਿਬ ਜੀ ਮਨ ਵਿੱਚ ਹੀ ਸੀਮ ਦਿੱਤੇ ਆ ਲੀੜੇ, ਅਤੇ ਖੜ੍ਹੇ ਖੜ੍ਹੇ ਉੱਥੇ ਮਨ ਵਿੱਚ ਧਿਆਨ ਧਰ ਕੇ ਗੁਰਾਂ ਨੂੰ ਪਹਿਨਾਉਣ ਲੱਗ ਪਿਆ ਵੀ ਮੈਂ ਹੁਣ ਗੁਰਾਂ ਨੂੰ ਪਹਿਨਾ ਰਿਹਾ ਹਾਂ।
ਉੱਪਰ ਕੋ ਬਸਤਰ ਸੁਧਾਰੇ,
ਅਤੇ ਇਸ ਤਰ੍ਹਾਂ ਪੁੰਨ ਉੱਪਰ ਕੋ ਬਸਤਰ ਸੁਧਾਰ ਹੈ ਜੇ ਸਿਉਂ ਕੇ ਅਤੇ ਪੁੰਨ ਉੱਪਰ ਨੂੰ ਫਿਰ ਬਸਤਰ ਕੀਤੇ ਸਤਿਗੁਰੂ ਸਾਹਿਬ ਨੂੰ ਪਹਿਨਾਉਣ ਵਾਸਤੇ।
ਪਹਿਰਾਵੇ ਗੁਰ ਧਿਆਨ ਸੋ ਧਾਰੇ,
ਅਤੇ ਉਹ ਬਸਤਰ ਪਹਿਰਾਉਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਮਨ ਵਿੱਚ ਧਾਰਦੇ ਹਨ।
ਗੋਇੰਦਵਾਲ ਜਾਣ ਕਰ ਪਾਓ,
ਉੱਧਰ ਸ੍ਰੀ ਗੁਰੂ ਅਮਰਦਾਸ ਸੱਜੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਸੱਜੇ ਹੋਏ, ਉਹਨਾਂ ਫਿਰ ਮਹਾਰਾਜ ਸਾਹਿਬ ਜੀ ਦੇ ਮਨ ਦੀ ਭਾਵ ਨੂੰ ਪ੍ਰੇਮ ਨੂੰ ਉੱਥੇ ਬੈਠੇ ਹੋਇਆਂ ਹੀ ਜਾਣ ਲਿਆ ਹੈ।
ਸ੍ਰੀ ਗੁਰ ਪੈ ਰਹਿ ਅੰਗ ਹਿਲਾਓ,
ਇੱਧਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਮਨ ਹੀ ਮਨ ਇਹ ਸੋਚ ਕੇ ਵਸਤਰ ਪਹਿਰਾ ਰਹੇ ਨੇ ਇੱਦਾਂ, ਅਤੇ ਉੱਧਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਜਾਣ ਗਏ, ਉਹ ਭਾਵਨਾ ਸਮਝ ਗਏ ਆ ਪ੍ਰੇਮ ਨੂੰ, ਅਤੇ ਇੱਧਰ ਮਹਾਰਾਜ ਸਾਹਿਬ ਜੀ ਆਪਣੇ ਅੰਗਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਹਨ, ਇੱਧਰ ਉੱਧਰ ਕਰਦੇ ਹਨ ਜਿਵੇਂ ਵਸਤਰ ਪਾਉਣ ਲੱਗਿਆਂ ਕਰੀਦਾ ਹੈ।
ਆਸਨ ਕੋ ਉੱਚੇ ਕਰੇ,
ਕਦੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਹੱਥਾਂ ਨੂੰ ਉੱਚਿਆ ਕਰਦੇ ਹਨ।
ਕਬੇ ਤਨੀ ਬੰਧਨ ਕੋ ਧਰੇ,
ਕਦੀ ਉਹ ਬਾਣੇ ਦੀ ਤਣੀ ਨੂੰ ਬੰਨਣਾ ਕਰਦੇ ਹਨ।
ਇਤੋ ਤਹੋਂ ਕਰਦੇ ਹਿਲਾਵੇ,
ਇਸ ਤਰ੍ਹਾਂ ਇਤ ਉਤ ਕਰਕੇ ਇੱਧਰ ਹੁੰਦੇ ਥੋੜਾ ਇੱਧਰ ਹੁੰਦੇ ਆਪਣੇ ਸੁੰਦਰ ਸਰੀਰ ਦੇਹ ਨੂੰ ਹਿਲਾਉਂਦੇ ਹਨ।
ਸਭ ਸਿੱਖ ਦੇਖ ਦੇਖ ਬਿਸਮਾਵੇ,
ਸਾਰੇ ਸਿੱਖ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲ ਵੇਖ ਕੇ ਤੇ ਬੜੇ ਬਿਸਮਾਦ ਹੋ ਰਹੇ ਸਨ, ਬੜੇ ਹੈਰਾਨ ਹੋ ਰਹੇ ਸਨ।
ਬੈਠੇ ਸ੍ਰੀ ਸਤਿਗੁਰ ਬਿਨ ਜਿਨ ਕਾਰਨ,
ਤੇ ਆਖਣ ਲੱਗੇ ਬੈਠੇ ਸ੍ਰੀ ਸਤਿਗੁਰ ਬਿਨ ਕਾਰਨ, ਕਹਿਣ ਲੱਗੇ ਵੀ ਸਤਿਗੁਰੂ ਸਾਹਿਬ ਜੀ ਕਿਸ ਕਾਰਨ ਬੈਠੇ, ਕਿਸ ਤਰ੍ਹਾਂ ਦਾ ਇਹ ਵਰਤਾਓ, ਇਹ ਕੌਤਕ ਵਰਤਾ ਰਹੇ ਹਨ।
ਇਤੋਂ ਤਨ ਕਰ ਭੁਜਾ ਉਸਾਰਨ,
ਵੀ ਬੈਠੇ ਹੋਏ ਮਹਾਰਾਜ ਸਾਹਿਬ ਜੀ ਕਦੀ ਆਪਣੀ ਆਹ ਬਾਂਹ ਚੁੱਕ ਲੈਂਦੇ, ਕਦੀ ਆਹ ਬਾਂਹ ਚੁੱਕ ਲੈਂਦੇ ਆ, ਵੇਖ ਕੇ ਸਾਰੇ ਸਿੱਖ ਹੈਰਾਨ ਹੋ ਰਹੇ ਹਨ।
ਸਭ ਕਹਿ ਮਨ ਕੀ ਬੱਲੂ ਜਾਨ,
ਭਾਈ ਬੱਲੂ ਜੀ ਸਤਿਗੁਰਾਂ ਦੇ ਸਿੱਖ ਸਨ ਜਿਹੜੇ, ਉਹਨਾਂ ਨੇ ਸਾਰਿਆਂ ਗੁਰਸਿੱਖਾਂ ਦੀ ਇਸ ਮਨ ਦੀ ਭਾਵਨਾ ਨੂੰ ਬੁੱਝ ਲਿਆ ਹੈ।
ਸੰਸੈ ਜੁੱਤ ਹੋਏ ਬੂਜਨ ਠਾਨ,
ਗੁਰੂ ਦਾ ਇਹ ਕੌਤਕ ਵੇਖ ਕੇ ਸਾਰਿਆਂ ਦੇ ਮਨ 'ਚ ਸੰਸਾ ਆ ਗਿਆ, ਅਤੇ ਹੁਣ ਸਾਰੇ ਇਹ ਜਾਣਨਾ ਚਾਹੁੰਦੇ ਆ ਵੀ ਇਹ ਕੀ ਕੌਤਕ ਹੈ।
ਇਹ ਪ੍ਰਭੂ ਸਿੰਘਾਸਨ ਪਰ ਥਿਰੇ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਿੰਘਾਸਨ ਪਰ ਬਿਰਾਜੇ ਹੋਏ ਹਨ।
ਇਹ ਤੋਤ ਅੰਗਨ ਕੋ ਕਰੇ,
ਭਾਈ ਬੱਲੂ ਜੀ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਸਾਹਿਬ ਜੀ ਆਪ ਜੀ ਕਿਸ ਤਰ੍ਹਾਂ ਆਪਣੇ ਅੰਗਾਂ ਨੂੰ ਕਦੀ ਉਟਾਂ ਕਰ ਰਹੇ, ਕਦੀ ਠਾਂ ਕਰ ਰਹੇ ਹੋ।
ਰਾਵਰ ਲੀਲਾ ਲਖੀ ਨਾ ਜਾਏ,
ਆਖਣ ਲੱਗੇ ਸਤਿਗੁਰੂ ਜੀ ਤੁਹਾਡੀ ਲੀਲਾ ਇਹ ਜਾਣੀ ਨਹੀਂ ਜਾਂਦੀ ਹੈ।
ਪ੍ਰਭ ਚਾਹਿਤ ਸਮੁਦਾਇ,
ਆਖਣ ਲੱਗੇ ਭਾਈ ਬੱਲੂ ਜੀ ਸਤਿਗੁਰੂ ਜੀ ਸਾਰਾ ਜਿਹੜਾ ਸਮੁਦਾਇ ਇਕੱਠ ਸੰਗਤਾਂ ਬੈਠੀਆਂ ਨਾ, ਇਹ ਤੁਹਾਡਾ ਕੌਤਕ ਜਾਣਨਾ ਚਾਹੁੰਦੀਆਂ ਹਨ। ਸਾਰੇ ਹੈਰਾਨ ਹਨ ਵੀ ਆਪ ਜੀ ਬਿਰਾਜੇ ਸਿੰਘਾਸਨ ਤੇ, ਕਦੀ ਬਾਂਹ ਉੱਚੀ ਕਰ ਲੈਂਦੇ ਹੋ, ਕਦੀ ਨੀਵੀਂ ਕਰ ਲੈਂਦੇ ਹੋ, ਕਦੀ ਹਿੱਲ ਕੇ ਇੱਧਰ ਕਦੀ ਇੱਧਰ ਹੋ ਜਾਂਦੇ ਹੋ, ਕੀ ਕੌਤਕ ਹੈ।
ਤਾਦ ਸ੍ਰੀ ਅਮਰ ਭਨਿਓ ਮਨ ਭਾਵਤ,
ਤਾਦ ਫਿਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਵਨਾ ਦੇ ਸਹਿਤ ਇਸ ਗੱਲ ਨੂੰ ਕਹਿਣਾ ਕੀਤਾ ਹੈ। ਸੋ ਇਸ ਤਰ੍ਹਾਂ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਇਸ ਭੇਦ ਨੂੰ, ਇਸ ਕੌਤਕ ਨੂੰ ਜਣਾਉਣਗੇ, ਸੋ ਆਪਾਂ ਇਹ ਕੱਲ੍ਹ ਦੇ ਦੀਵਾਨਾਂ ਵਿੱਚ ਇੱਥੇ ਸ਼੍ਰਵਣ ਕਰਾਂਗੇ। ਹੁਣ ਸਮੇਂ ਦੀ ਸੰਪੂਰਨਤਾ ਹੀ ਹੋ ਗਈ, ਆਪਾਂ ਕੱਲ੍ਹ ਦੇ ਦੀਵਾਨਾਂ 'ਚ ਇਹ ਪ੍ਰਸੰਗ ਅੱਗੇ ਸ਼੍ਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ ਦੇਣੀ ਜੀ, ਅਸੀਸ ਬਖਸ਼ਿਓ ਜੀ, ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਭਗਤਾ ਜਨਿਭ ਜਾਵੇ, ਲਿਖ ਹੈ ਕਤੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।